ਵਾਹਿਗੁਰੂ ਸਾਹਿਬ ਜੀਓ ਧਰਮਾਂ ਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀ ਜੈ ਖੋਲ ਕੇ ਵਾੜ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਸੋ ਕਹੋ ਟਲ ਗੁਰ ਸੇਵੀਐ ਐਹਨੇ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਵਾਹਿਗੁਰੂ ਸਾਹਿਬ ਜੀਓ ਮਹਾਂ ਜੇਠ ਭਲਾ ਪ੍ਰੀਤਮ ਕਿਉਂ ਵਿਸਰੈ ਥਲ ਤਾਪੈ ਸਰ ਭਾਰ ਸਾ ਧਨ ਬਿਨੋ ਕਰੈ ਧਨ ਬਿਨੋ ਕਰਿੰਦੀ ਗੁਣ ਸਾਰਿੰਦੀ ਗੁਣ ਸਾਰੀ ਪ੍ਰਭ ਭਾਵਾ ਸਾਚੈ ਮਹਿਲ ਰਹਿ ਬੈਰਾਗੀ ਆਵਣ ਦੇਹੇ ਤਾਂ ਆਵਾ ਨਿਮਾਣੀ ਨਿਤਾਣੀ ਹਰ ਬਿਨ ਕਿਉਂ ਪਾਵੈ ਸੁਖ ਮਹਿਲੀ ਨਾਨਕ ਜੇਠ ਜਾਣੈ ਤਿਸ ਜੈਸੀ ਕਰਮ ਮਿਲੈ ਗੁਣ ਗਹਿਲੀ ਨਿਮਾਣੀ ਨਿਤਾਣੀ ਹਰ ਬਿਨ ਕਿਉਂ ਪਾਵੈ ਸੁਖ ਮਹਿਲੀ ਨਾਨਕ ਜੇਠ ਜਾਣੈ ਤਿਸ ਜੈਸੀ ਕਰਮ ਮਿਲੈ ਗੁਣ ਗਹਿਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਆਪ ਜੀ ਪਹੁੰਚ ਕੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਖਸ਼ਿਸ਼ ਇਸ ਅਮੋਲਕ ਸਮੇਂ ਨੂੰ ਸਫਲ ਕਰ ਰਹੇ ਹੋ। ਜੇਠ ਦੇ ਮਹੀਨੇ ਦਾ ਪਾਠ ਜੋ ਤੁਖਾਰੀ ਰਾਗ ਵਿੱਚ ਹੈ ਔਰ ਪਹਿਲੇ ਗੁਰੂ ਨਾਨਕ ਪਾਤਸ਼ਾਹ ਜੀ ਤਿਨ੍ਹਾਂ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਗਿਆ, ਕੱਲ ਇਸ ਸ਼ਬਦ ਦਾ ਅੱਧਾ ਹਿੱਸਾ ਆਪਾਂ ਵਿਚਾਰਿਆ ਸੀ ਕਿ ਜਿਵੇਂ ਜੇਠ ਦੇ ਮਹੀਨੇ ਵਿੱਚ ਗਰਮੀ ਪੈਂਦੀ ਹੈ, ਧਰਤੀ ਤਪਦੀ ਹੈ, ਸਭ ਕੁਝ ਤਪਦਾ ਹੈ, ਉਹੀ ਹਾਲਤ ਸਾਡੇ ਅੰਦਰਲੇ ਜੀਵਨ ਵਿੱਚ ਵਿਕਾਰਾਂ ਦੀ ਤਪਸ਼ ਉਸੇ ਤਰ੍ਹਾਂ ਸਾਨੂੰ ਤਪਾ ਦਿੰਦੀ ਹੈ। ਫਿਰ ਉਸ ਤਪਸ਼ ਵਿੱਚ ਜਿਹੜੀ ਵਿਕਾਰਾਂ ਨਾਲ ਭਰੀ ਹੈ, ਪਰਮਾਤਮਾ ਦੇ ਘਰ ਵੱਲ ਜਾਣ ਵਾਲੇ ਮਨੁੱਖ ਦਾ ਜੀਵਨ ਕਮਜ਼ੋਰ ਪੈ ਜਾਂਦਾ ਹੈ, ਕਿਉਂਕਿ ਇਸ ਮਾਰਗ 'ਤੇ ਵੀ ਸ਼ਕਤੀਸ਼ਾਲੀ ਲੋਕ ਅੱਗੇ ਤੁਰੇ ਨੇ। ਇਹ ਨਹੀਂ ਕਿ ਜਿਨ੍ਹਾਂ ਦਾ ਜੀਵਨ ਗਿਆ ਗੁਜ਼ਰਿਆ ਹੋ ਜਾਏ, ਜਿਵੇਂ ਕਿ ਸੰਸਾਰ ਦੀ ਮਾਨਤਾ ਹੈ, ਸੰਸਾਰ ਵਿੱਚ ਇਹ ਮੰਨਿਆ ਗਿਆ ਕਿ ਜਿਹੜਾ ਮਨੁੱਖ ਸੰਸਾਰ ਦੇ ਕਿਸੇ ਵੀ ਖਿੱਤੇ ਵਿੱਚ ਕਾਮਯਾਬ ਨਹੀਂ ਹੁੰਦਾ, ਵਪਾਰ ਨਹੀਂ ਕਰ ਸਕਦਾ, ਜ਼ਿਮੀਂਦਾਰਾਂ ਨਹੀਂ ਕਰ ਸਕਦਾ, ਪੜ੍ਹ ਨਹੀਂ ਸਕਦਾ ਸੰਸਾਰੀ ਵਿੱਦਿਆ ਨੂੰ, ਆਮ ਤੌਰ 'ਤੇ ਕਿਹਾ ਜਾਂਦਾ ਇਹ ਬੱਚਾ ਕੁਝ ਨਹੀਂ ਕਰਨ ਯੋਗਾ, ਇਹਨੂੰ ਗੁਰਦੁਆਰੇ ਭੇਜ ਦਿਓ, ਇਹ ਪਾਠ ਸਿੱਖ ਲਏਗਾ, ਇਹ ਕਥਾ ਕੀਰਤਨ ਸਿੱਖੇਗਾ। ਠੀਕ ਹੈ, ਇਹ ਬਾਹਰਲੀ ਕਲਾ ਆ ਸਕਦੀ ਹੈ, ਪਰ ਸਾਧ ਸੰਗਤ ਇਸ ਮਾਰਗ 'ਤੇ ਤੁਰਨ ਵਾਲਿਆਂ ਵਿੱਚ ਇੰਨੀ ਸ਼ਕਤੀ ਚਾਹੀਦੀ ਹੈ ਜਿੰਨਾ ਇੱਕ ਬਗਾਵਤੀ ਸੂਰਮਾ ਇੱਕ ਪਾਸੇ ਲੱਖਾਂ ਲੋਕ ਸ਼ਸਤਰ ਲੈ ਕੇ ਖੜ੍ਹੇ ਹੋਣ ਅਤੇ ਉਹ ਇਕੱਲਾ ਵਿੱਚ ਘੇਰਿਆ ਹੋਵੇ ਅਤੇ ਫਿਰ ਵੀ ਉਹਨਾਂ ਦੀ ਪਰਵਾਹ ਨਾ ਕਰੇ, ਭਾਵੇਂ ਮਰਨ ਵਾਸਤੇ ਵੀ ਮਰਨਾ ਪਏ ਤਾਂ ਵੀ ਤਿਆਰ ਹੋ ਜਾਏ ਧਰਮ ਦੇ ਮਾਰਗ 'ਤੇ ਜਿੰਨਾ ਕਾਮਯਾਬ ਹੋਣਾ ਹੈ। ਇਹ ਠੀਕ ਹੈ ਕਿ ਨਫ਼ਰੀ ਵਧਾਉਣੀ ਹੋਰ ਗੱਲ ਹੈ, ਦਿਹਾੜੀ ਲਾਉਣੀ ਹੋਰ ਗੱਲ ਹੈ, ਪਰ ਜਿਸ ਬੰਦੇ ਨੇ ਧਰਮ ਦੇ ਮਾਰਗ 'ਤੇ ਕੰਮ ਕਰਨਾ ਹੈ ਉਸ ਬੰਦੇ ਵਿੱਚ ਬਹੁਤ ਸ਼ਕਤੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਅੱਜ ਕਹਿ ਰਹੇ ਨੇ ਕਿ ਹੇ ਪਰਮਾਤਮਾ, ਅੰਦਰ ਵਿਕਾਰਾਂ ਦੀ ਗਰਮੀ ਨੇ ਮੈਨੂੰ ਕਮਜ਼ੋਰ ਕਰ ਦਿੱਤਾ ਹੈ, ਮੇਰੀ ਅੰਦਰਲੀ ਸ਼ਕਤੀ ਘੱਟ ਗਈ ਹੈ, ਤੇਰਾ ਜਿਹੜਾ ਘਰ ਹੈ ਉਹ ਪਾਰਲੇ ਪਾਸੇ ਹੈ, ਮੈਂ ਉਰਾਰ ਜੀ ਰਿਹਾ ਹਾਂ, ਤੇਰੇ ਘਰ ਤੱਕ ਆਉਣ ਵਾਸਤੇ ਰਾਹ ਵਿੱਚ ਜਿਹੜਾ ਭਵ ਸਾਗਰ ਪੈਂਦਾ ਹੈ ਉਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਛੱਲਾਂ ਪਈਆਂ ਪੈਂਦੀਆਂ ਨੇ, ਮੈਂ ਚਾਹੁੰਦਾ ਤੇ ਹਾਂ ਤੇਰੇ ਮਹਿਲ ਵਿੱਚ ਆ ਜਾਂ, ਕਿਉਂਕਿ ਇੱਥੇ ਸ਼ਬਦ ਨੇ ਸਾਚਾ ਮਹਿਲ ਰਹਿ ਬੈਰਾਗੀ, ਬੈਰਾਗੀ ਦਾ ਅਰਥ ਹੈ ਪਰਮਾਤਮਾ, ਉਹ ਸੱਚੇ ਮਹਿਲ ਵਿੱਚ ਤੂੰ ਰਹਿੰਦਾ ਅਤੇ ਤੇਰਾ ਘਰ ਪਾਰਲੇ ਪਾਸੇ, ਮੈਂ ਇੱਧਰ ਸੰਸਾਰ ਵਿੱਚ ਰਹਿੰਦਾ ਅਤੇ ਵਿੱਚ ਜਿਹੜਾ ਥਾਂ ਹੈ, ਵਿੱਚ ਜਿਹੜਾ ਭਵ ਸਾਗਰ ਨਦੀ ਹੈ ਉਹਨੂੰ ਤਰਨਾ ਮੇਰੇ ਵੱਸ ਦੀ ਗੱਲ ਨਹੀਂ, ਮੇਰੀਆਂ ਬਾਹਾਂ ਵਿੱਚ ਸ਼ਕਤੀ ਨਹੀਂ, ਮੈਂ ਸੰਸਾਰ ਨੂੰ ਤਰ ਕੇ ਅੱਗੇ ਨਿਕਲ ਜਾਂ। ਗੁਰੂ ਸਾਹਿਬ ਦਾ ਬਚਨ ਤੁਸੀਂ ਆਸਾ ਰਾਗ ਵਿੱਚ ਵੀ ਪੜ੍ਹਦੇ ਹੋ, ਰਹਿ ਰਾਸ ਵਿੱਚ ਤਿੱਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨੈ ਕੀਆ, ਸਾਡਾ ਨਿਵਾਸ ਵਿਕਾਰਾਂ ਦੇ ਸਮੁੰਦਰ ਵਿੱਚ ਹੈ। ਉਹਦੇ ਵਿੱਚੋਂ ਨਿਕਲਣ ਦਾ ਜੇ ਕਿਸੇ ਨੂੰ ਪਹਿਲਾਂ ਤਾਂ ਖਿਆਲ ਹੀ ਕੋਈ ਨਹੀਂ ਆਉਂਦਾ, ਤੁਹਾਨੂੰ ਪਤਾ ਕਮਜ਼ੋਰ ਬੰਦਾ ਗੁਲਾਮੀ ਸਵੀਕਾਰ ਕਰ ਲੈਂਦਾ। ਬਹੁਤੇ ਲੋਕ ਤਾਂ ਜਿਹੜੇ ਨੇ ਇਸ ਰਾਹ 'ਤੇ ਤੁਰਨ ਵਾਸਤੇ ਰਾਜ਼ੀ ਨਹੀਂ ਹੁੰਦੇ ਕਿ ਅੰਦਰਲੀ ਵਿਕਾਰਾਂ ਦੀ ਗੁਲਾਮੀ ਨੂੰ ਤੋੜ ਕੇ ਅਸੀਂ ਆਜ਼ਾਦ ਹੋ ਜਾਈਏ। ਫਿਰ ਕੀ ਹੁੰਦਾ ਹੈ, ਸਮਾਂ ਪਾ ਕੇ ਸੰਸਾਰ ਦੇ ਲੋਕ ਗੁਲਾਮੀ ਨੂੰ ਆਜ਼ਾਦੀ ਕਹਿਣ ਲੱਗ ਪੈਂਦੇ ਨੇ ਅਤੇ ਆਜ਼ਾਦੀ ਉਹਨਾਂ ਦੇ ਜੀਵਨ ਵਿੱਚੋਂ ਭੁੱਲ ਜਾਂਦੀ ਹੈ। ਜਿਵੇਂ ਆਪਾਂ ਕਹਿੰਦੇ ਹਾਂ ਨਾ, ਬਹੁਤਾ ਨਾ ਧਾਰਮਿਕ ਬਣਿਆ ਜੇ ਤਾਂ ਗੁਲਾਮੀ ਹੈ। ਗੁਰੂ ਸਾਹਿਬ ਨੇ ਕਿਹਾ ਨਹੀਂ, ਗੁਲਾਮ ਤਾਂ ਤੁਸੀਂ ਹੋ, ਤੁਹਾਨੂੰ ਤੁਹਾਡੇ ਮਨ ਨੇ ਹੀ ਗੁਲਾਮ ਕੀਤਾ ਹੋਇਆ, ਤੁਸੀਂ ਆਪਣੇ ਮਨ ਦੀਆਂ ਆਦਤਾਂ ਦੇ ਅੱਗੇ ਆਤਮ ਸਮਰਪਣ ਕਰ ਦਿੱਤਾ, ਹਥਿਆਰ ਹੀ ਸੁੱਟ ਦਿੱਤੇ ਨੇ। ਗੁਲਾਮੀ ਤਾਂ ਇਹ ਹੈ ਕਿ ਇੱਕ ਛੋਟਾ ਜਿਹਾ ਖਿੱਤਾ ਮਨ ਹੈ ਉਹਦੇ ਹੱਥ ਵਿੱਚ ਸਾਰੀ ਜ਼ਿੰਦਗੀ ਦੇ ਦੇਣੀ, ਜਿਹੜਾ ਖੁਦ ਅੰਨਾ ਹੈ, ਜਿਹਦੇ ਵਿੱਚ ਆਪਣੀਆਂ ਮਨ ਦੀਆਂ ਅੱਖਾਂ ਨੇ। ਗੁਲਾਮੀ ਤਾਂ ਇਹ ਹੈ, ਪਰ ਇੱਕ ਕਹਾਵਤ ਹੈ ਕਿ ਬੰਦਾ ਹਜ਼ਾਰ ਸਾਲ ਗੁਲਾਮ ਰਹੇ, ਹਜ਼ਾਰ ਸਾਲ ਜੇਲ੍ਹ ਵਿੱਚ ਬੈਠਾ ਰਹੇ, ਤੁਸੀਂ ਕਦੀ ਵੇਖੋਗੇ ਇੱਕ ਕਮਰੇ ਵਿੱਚ ਪਹਿਲੇ ਦਿਨ ਜਾਓ ਉਹ ਕਮਰਾ ਛੋਟਾ ਲੱਗੇਗਾ, ਦੂਸਰੇ ਦਿਨ ਜਾਓ ਥੋੜ੍ਹਾ ਜਿਹਾ ਖੁੱਲ੍ਹਾ ਲੱਗੇਗਾ, ਤੀਸਰੇ ਚੌਥੇ, ਅਤੇ ਜਦੋਂ ਬੰਦਾ ਉਹਦੇ ਵਿੱਚ ਸਾਲ ਰਹਿ ਲੈਂਦਾ ਉਹ ਕਹਿੰਦਾ ਅਤੇ ਮਹਿਲ ਵਰਗਾ ਖੁੱਲ੍ਹਾ, ਬਹੁਤ ਖੁੱਲ੍ਹਾ, ਇਹਦੇ ਵਿੱਚ ਤਾਂ ਕੋਈ ਕਮੀ ਹੈ ਹੀ ਨਹੀਂ। ਇਸ ਤਰ੍ਹਾਂ ਮਨ ਦੀ ਗੁਲਾਮੀ ਦੇ ਕਮਰੇ ਵਿੱਚ ਅਸੀਂ ਇੱਕ ਜਨਮ ਤੋਂ ਨਹੀਂ, ਕਈ ਜਨਮਾਂ ਤੋਂ ਜਿਉਂਦੇ ਪਏ ਹਾਂ, ਜਿਹਦੇ ਕਰਕੇ ਸਾਨੂੰ ਮਨ ਦੀ ਦੁਨੀਆ ਵਿੱਚ ਜਿਹੜੀਆਂ ਗੁਲਾਮੀਆਂ ਨੇ ਉਹੀ ਸਾਨੂੰ ਆਜ਼ਾਦੀ ਲੱਗਣ ਲੱਗ ਪਈ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹਦਾ ਵਰਣਨ ਅੱਜ ਕਰ ਰਹੇ ਨੇ ਤਿਤ ਸਰ ਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨੈ ਕੀਆ। ਪੰਕਜ ਮੋਹ, ਇਹ ਸਮੁੰਦਰ ਦੇ ਵਿੱਚ ਮੋਹ ਦਾ ਚਿੱਕੜ ਹੈ। ਪੱਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਅਲੇ, ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਗੁਣ ਗਲ ਗਏ ਨੇ ਅੰਦਰ, ਇਸ ਚਿੱਕੜ ਵਿੱਚ ਪੈ ਗਏ। ਔਗੁਣ ਕੀ ਹੈ? ਦੋ ਸ਼ਬਦ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਗੁਣ ਅਤੇ ਅਵਗੁਣ। ਅਵਗੁਣ ਹੋਰ ਕੁਝ ਨਹੀਂ, ਜਦੋਂ ਬੰਦੇ ਦੇ ਗੁਣ ਗਲਦੇ ਨੇ ਨਾ ਉਹਦੇ ਹੀ ਅਵਗੁਣ ਬਣਦੇ ਨੇ। ਪੰਜ ਵਿਕਾਰ ਹੋਰ ਕਿਤੇ ਬਾਹਰੋਂ ਨਹੀਂ ਆਉਂਦੇ। ਸਾਡੀ ਜ਼ਿੰਦਗੀ ਦੀ ਵਿਗੜੀ ਹੋਈ ਅੰਦਰਲੀ ਦਸ਼ਾ ਸੰਤੋਖ ਹੀ ਲੋਭ ਬਣ ਜਾਂਦਾ ਹੈ। ਜਿਹੜਾ ਅੰਦਰ ਸੰਤੋਖ ਗੁਣ ਪਾਇਆ ਸੀ ਨਾ, ਸਬਰ, ਵੀ ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਹੇ, ਔਰ ਕਿਸੀ ਕਿ ਤੂੰ ਮਤ ਹੀ ਜਾਹੇ। ਜਦੋਂ ਸੰਤੋਖ ਅੰਦਰ ਪਾਇਆ ਰੱਬ ਨੇ ਤਾਂ ਸਾਨੂੰ ਉਹਦੀ ਯਾਦ ਵਿਸਰ ਗਈ, ਹਰ ਬਿਸਰਤ, ਅਸੀਂ ਭੁੱਲ ਗਏ ਪਰਮਾਤਮਾ ਨੂੰ। ਉਸ ਵਿਸਰਨ ਕਰਕੇ ਸੰਤੋਖ ਦਾ ਕੀ ਬਣਿਆ? ਸਬਰ ਦਾ ਹੀ ਲੋਭ ਬਣ ਗਿਆ, ਖਰਾਬ ਹੋ ਗਿਆ ਨਾ ਉਹ। ਜਿਵੇਂ ਤੁਸੀਂ ਵਹਿੰਦੇ ਹੋ, ਸ਼ਾਮ ਨੂੰ ਅਸੀਂ ਕੋਈ ਵੀ ਪਦਾਰਥ ਬਣਾਉਂਦੇ ਹਾਂ ਰਸੋਈ ਦੇ ਵਿੱਚ, ਜਾਂ ਕੱਚਾ ਕੋਈ ਪਦਾਰਥ ਜਿਵੇਂ ਆਟਾ ਗੁੰਨ ਕੇ ਰੱਖਿਆ ਜਾਂਦਾ, ਸ਼ਾਮ ਨੂੰ ਉਹ ਠੀਕ ਹੁੰਦਾ। ਜੇ ਤਾਂ ਉਹਨੂੰ ਰਾਤ ਤੁਸੀਂ ਫਰਿੱਜ ਕਰ ਦਿਓ, ਠੀਕ ਤਾਪਮਾਨ ਵਿੱਚ ਰੱਖੋਗੇ ਤਾਂ ਸਵੇਰੇ ਉਸੇ ਤਰ੍ਹਾਂ ਤੁਹਾਨੂੰ ਮਿਲ ਜਾਏਗਾ। ਅਤੇ ਜੇ ਉਸ ਆਟੇ ਨੂੰ ਤੁਸੀਂ ਬਾਹਰ ਗਰਮੈਸ਼ ਵਿੱਚ ਰੱਖ ਦਿੱਤਾ ਤਾਂ ਜਿਹੜਾ ਆਟਾ ਅੰਮ੍ਰਿਤ ਵਰਗਾ ਸੀ, ਜਿਸ ਵਿੱਚੋਂ ਪ੍ਰਸ਼ਾਦੇ ਪੱਕਣੇ ਸਨ, ਸੁਗੰਧੀ ਆਉਣੀ ਸੀ, ਸਵੇਰੇ ਤੁਸੀਂ ਉਹਨੂੰ ਹੱਥ ਲਾਓਗੇ ਅਤੇ ਉਹਦੇ ਵਿੱਚੋਂ ਦੁਰਗੰਧ ਆਏਗੀ, ਉਹਨੂੰ ਤੁਸੀਂ ਗਾਰਵੇ ਵਿੱਚ ਸੁੱਟੋਗੇ। ਇਸੇ ਤਰ੍ਹਾਂ ਸਾਡੇ ਅੰਦਰ ਪਰਮਾਤਮਾ ਨੇ ਗੁਣ ਪਾਏ ਨੇ, ਸੰਤੋਖ ਪਾਇਆ। ਅਤੇ ਜਦੋਂ ਸੰਤੋਖ ਨੂੰ ਅਸੀਂ ਠੀਕ ਫਰਿੱਜ ਨਹੀਂ ਕਰਦੇ, ਠੀਕ ਅਸੀਂ ਸਟੋਰ ਨਹੀਂ ਕਰਦੇ, ਭਾਵ ਸਾਡੇ ਵਿੱਚੋਂ ਹਰ ਬਿਸਰਤ ਦੀ ਘਟਨਾ ਵਾਪਰ ਜਾਂਦੀ, ਪਰਮਾਤਮਾ ਦੀ ਯਾਦ ਭੁੱਲ ਜਾਂਦੀ ਹੈ, ਉਸ ਸੰਤੋਖ ਦਾ ਹੀ ਲੋਭ ਬਣ ਜਾਂਦਾ ਹੈ, ਸੰਤੋਖੀ ਲੋਭੀ ਬਣ ਜਾਂਦਾ ਹੈ। ਅਤੇ ਸਾਧ ਸੰਗਤ ਕਹਿੰਦੇ ਨੇ, ਦੁਨੀਆ ਦੀ ਸਭ ਤੋਂ ਵੱਡੀ ਨਿਰਾਦਰੀ ਬੰਦੇ ਦੀ ਸੰਤੋਖ ਲੋਭ ਕਰਾਉਂਦਾ ਹੈ। ਗੁਣ ਭਾਵੇਂ ਕਿੰਨਾ ਹੋਵੇ, ਬੰਦਾ ਸਿਆਣਾ ਭਾਵੇਂ ਕਿੰਨਾ ਹੋਵੇ, ਲੋਭ ਉਹਨੂੰ ਐਸਾ ਭਟਕਾਏਗਾ ਵੀ ਉਹਦਾ ਗੁਣ ਅਤੇ ਸਿਆਣਪ ਸਾਰਾ ਕੁਝ ਛਿੱਕੇ 'ਤੇ ਟੰਗਿਆ ਜਾਏਗਾ। ਲੋਭ ਇੱਕ ਐਸੀ ਪ੍ਰਵਿਰਤੀ ਹੈ। ਹਰ ਬਿਸਰਤ ਤੇਰੇ ਗੁਣ ਗਲਿਆ, ਰਹਾਓ। ਹੁਣ ਜਦੋਂ ਇਹ ਹਾਲਤ ਬਣ ਗਈ ਇੰਨੀ ਕਮਜ਼ੋਰ, ਤਾਂ ਫਿਰ ਗੁਰੂ ਕੋਲੋਂ ਪੁੱਛੀਏ ਵੀ ਕਿਹੜਾ ਰਾਹ ਹੈ, ਸਾਡੇ ਅੰਦਰ ਦੇ ਚਿੱਕੜ ਔਗੁਣ ਕਿਵੇਂ ਮਿਟਣ। ਅਤੇ ਹਜ਼ੂਰ ਨੇ ਕਿਹਾ, ਅਰਦਾਸ ਕਰਿਆ ਕਰ ਕਿ ਨਾ ਹੋ ਜਤੀ, ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਪਿਆ, ਪ੍ਰਣਵਤ ਨਾਨਕ ਤਿਨ ਕੀ ਸਰਨਾ, ਜਿਨ ਤੂੰ ਨਾ ਹੀ ਵਿਸਰਿਆ। ਹੁਣ ਕਮਜ਼ੋਰ ਬੰਦੇ ਨੂੰ ਉਹਨਾਂ ਦੀ ਸੰਗਤ ਦੀ ਲੋੜ ਹੈ ਜਿਨ੍ਹਾਂ ਨੂੰ ਪਰਮਾਤਮਾ ਭੁੱਲਿਆ ਨਹੀਂ ਹੈ, ਕਿਉਂਕਿ ਸਿੱਧਾ ਉਹਨੂੰ ਯਾਦ ਕਰਨਾ ਸੌਖਾ ਨਹੀਂ। ਅਸੀਂ ਕਹਿ ਦਿੰਦੇ ਹਾਂ ਵੀ ਖੁਦ ਅਸੀਂ ਯਾਦ ਕਰ ਲਾਂਗੇ, ਹਜ਼ੂਰ ਨੇ ਕਿਹਾ ਤੂੰ ਨਹੀਂ ਕਰ ਸਕਦਾ, ਤੂੰ ਪਹਿਲਾਂ ਉਹਨਾਂ ਨਾਲ ਰਹੋ, ਉਹਨਾਂ ਦੇ ਨਾਲ ਪਿਆਰ ਕਰ ਜਿਨ੍ਹਾਂ ਦੇ ਯਾਦ ਵਿੱਚ ਵਸਿਆ ਹੋਇਆ, ਉੱਥੋਂ ਤੈਨੂੰ ਸਪੋਰਟ ਮਿਲੇ, ਸਹਾਇਤਾ ਮਿਲੇਗੀ, ਸਹਾਰਾ ਮਿਲੇਗਾ। ਇਸ ਕਰਕੇ ਇਸ ਜਿਹੜੀ ਦੁਨੀਆ ਵਿੱਚ ਅਸੀਂ ਰਹਿੰਦੇ ਹਾਂ ਪਏ, ਕਹਾਣੀ ਕੀ ਹੈ, ਉਸ ਦੁਨੀਆ ਦੇ ਅੰਦਰ ਅਸੀਂ ਇੰਨੇ ਸਮੇਂ ਤੋਂ ਰਹੇ ਹਾਂ ਕਿ ਹੁਣ ਪਾਪ ਦੀ ਦੁਨੀਆ ਵੀ ਪੁੰਨ ਪਈ ਪਾਸਦੀ ਹੈ। ਵਾਰ ਵਾਰ ਝੂਠ ਨੂੰ ਅਸੀਂ ਸੱਚ ਕਰਕੇ ਮੰਨਿਆ ਅਤੇ ਝੂਠ ਸੱਚ ਲੱਗਣ ਲੱਗ ਪਿਆ। ਗੁਰੂ ਨਾਨਕ ਦੇਵ ਪਾਤਸ਼ਾਹ ਦੇ ਜੀਵਨ ਦੀ ਘਟਨਾ ਹੈ ਕਿ ਉਹ ਤੁਰਦੇ ਹੋਏ ਇੱਕ ਥਾਂ 'ਤੇ ਪਹੁੰਚੇ ਅਤੇ ਰਾਹ ਵਿੱਚ ਇੱਕ ਗੰਦੀ ਨਾਲੀ ਦੇ ਵਿੱਚੋਂ ਇੱਕ ਤੀਲਾ ਲੈ ਕੇ, ਸੋਟੀ ਲੈ ਕੇ, ਉਸ ਗੰਦੀ ਨਾਲੀ ਵਿੱਚੋਂ ਇੱਕ ਕੀੜੇ ਨੂੰ ਬਾਹਰ ਕੱਢਦੇ ਨੇ, ਭਾਈ ਮਰਦਾਨਾ ਜੀ ਪਿੱਛੇ ਨੇ। ਇਹਦੇ ਵਿੱਚ ਸਾਡੇ ਮਨ ਦੀ ਬੁਝਾਰਤ ਹੈ। ਸੋਟੀ ਲੈ ਕੇ ਇੱਕ ਬਿੱਛੂ ਨੂੰ ਗੰਦੀ ਨਾਲੀ ਵਿੱਚੋਂ, ਚਿੱਕੜ ਵਿੱਚੋਂ, ਜਿਹੜੀ ਪਿੰਡ ਦੇ ਬਾਹਰ ਹੈ, ਗੁਰੂ ਸਾਹਿਬ ਇੱਕ ਸੋਟੀ ਨਾਲ ਉਹਨੂੰ ਬਾਹਰ ਕੱਢਦੇ ਨੇ, ਭਾਈ ਮਰਦਾਨਾ ਪਿੱਛੇ ਖੜ੍ਹਾ ਹੈ। ਕੈਸਾ ਸਿੱਖ ਹੋਵੇਗਾ ਜਿਹੜਾ ਗੁਰੂ ਨਾਨਕ ਦੇ ਪਿੱਛੇ 50 ਸਾਲ ਤੁਰਦਾ ਰਿਹਾ। ਕਿੰਨੀ ਵਾਰੀ ਇਸ ਤਰ੍ਹਾਂ ਦੀਆਂ ਘਟਨਾਵਾਂ ਆਈਆਂ ਜਿਹੜੀਆਂ ਅਨੁਕੂਲ ਨਹੀਂ ਸਨ, ਕਈ ਵਾਰੀ ਰੁੱਸ ਵੀ ਪਏ ਅਤੇ ਫਿਰ ਪਰਤ ਕੇ ਦੋਸਤੀ ਪਾ ਲਈ। ਪਿੱਛੇ ਖੜ੍ਹੇ ਨੇ ਅਤੇ ਜਿਸ ਨੇ ਘਟਨਾ ਲਿਖੀ ਉਹ ਬਹੁਤ ਸੁੰਦਰ ਲਿਖਦਾ ਹੈ। ਉਹ ਕਹਿੰਦੇ, ਮਰਦਾਨਾ ਪਿੱਛੇ ਖਲੋ ਕੇ ਬਾਬੇ ਨਾਨਕ ਦੀ ਇਸ ਕ੍ਰਿਤ ਨੂੰ ਵੇਖ ਰਿਹਾ ਅਤੇ ਉਹਨੇ ਸ਼ਬਦ ਕਹਿ, ਬਾਬਾ ਪਹਿਲਾਂ ਤਾਂ ਬੰਦਿਆਂ ਨੂੰ ਚਿੱਕੜ ਵਿੱਚੋਂ ਕੱਢਦਾ ਸੈਂ, ਕੀ ਗੱਲ, ਸਾਰੇ ਬੰਦੇ ਤੂੰ ਚਿੱਕੜ ਵਿੱਚੋਂ ਕੱਢ ਲਏ ਨੇ, ਅੱਜ ਤੂੰ ਕੀੜਿਆਂ ਨੂੰ ਵੀ ਚਿੱਕੜ ਵਿੱਚੋਂ ਕੱਢਣ ਲੱਗ ਪਿਆ, ਅਤੇ ਫਿਰ ਜਿਸ ਕੀੜੇ ਨੂੰ ਤੁਸੀਂ ਬਾਹਰ ਕੱਢਦੇ ਹੋ, ਸੋਟੀ ਨਾਲ ਬਾਹਰ ਕੱਢਦੇ ਹੋ, ਅਤੇ ਉਹ ਸੋਟੀ ਨੂੰ ਡੰਗ ਮਾਰਦਾ ਹੈ ਅੱਗੋਂ। ਫਿਰ ਤੁਸੀਂ ਉਹਨੂੰ ਬਾਹਰ ਕੱਢਦੇ ਹੋ, ਅਤੇ ਉਹ ਬਾਹਰ ਨਿਕਲ ਕੇ ਪਰਤ ਕੇ ਫਿਰ ਚਿੱਕੜ ਵਿੱਚ ਛਾਲ ਮਾਰ ਜਾਂਦਾ। ਇਹ ਦੋ ਚੀਜ਼ਾਂ ਨੇ। ਅਤੇ ਸਤਿਗੁਰਾਂ ਨੇ ਬਚਨ ਕਿਹਾ ਸੀ, ਮਰਦਾਨਿਆ ਇਹ ਕੀੜਾ ਨਹੀਂ, ਇਹ ਬੰਦੇ ਦੀ ਮਾਨਸਿਕ ਹਾਲਤ ਹੈ। ਇਹਨੂੰ ਜਿੰਨੀ ਵਾਰੀ ਮਰਜ਼ੀ ਬਾਹਰ ਕੱਢੋ ਵਿਕਾਰਾਂ ਦੀ ਇਸ ਨਾਲੀ ਵਿੱਚੋਂ, ਚਿੱਕੜ ਵਿੱਚੋਂ। ਪਹਿਲੀ ਗੱਲ, ਅਤੇ ਜਦੋਂ ਤੁਸੀਂ ਇਸ ਚਿੱਕੜ ਵਿੱਚੋਂ ਬਾਹਰ ਨਿਕਲਣ ਦੀ ਗੱਲ ਕਰੋਗੇ, ਉਦੋਂ ਬੰਦੇ ਦਾ ਮਨ ਉਹਨਾਂ ਵਿਚਾਰਾਂ ਨੂੰ ਅੱਗੋਂ ਡੰਗ ਮਾਰੇਗਾ। ਤੁਸੀਂ ਸੱਚ ਜਾਣਨਾ, ਆਪ ਹੁਣ ਇੱਥੇ ਬੈਠੇ ਹੋ ਨਾ, ਹੁਣੇ ਮੈਂ ਇੱਥੋਂ ਕਥਾ ਕਰਾਂ ਲੋਭ ਨੂੰ ਫੈਲਾਉਣ ਵਾਲੀ, ਹੁਣੇ ਮੈਂ ਤੁਹਾਨੂੰ ਸਾਖੀਆਂ ਸੁਣਾਵਾਂ ਜਿਹਦੇ ਵਿੱਚ ਇਹ ਕਿਹਾ ਜਾਵੇ ਤੁਸੀਂ ਇੱਕ ਵਾਰੀ ਸਤਨਾਮ ਵਾਹਿਗੁਰੂ ਕਹੋ ਅਤੇ ਤੁਹਾਨੂੰ ਚਾਰ ਫੈਕਟਰੀਆਂ ਮਿਲ ਜਾਣੀਆਂ ਨੇ। ਵੇਖਿਆ ਜੇ ਰੀੜ ਦੀ ਹੱਡੀ ਕਿਵੇਂ ਸਿੱਧੀ ਹੁੰਦੀ ਹੈ, ਬੰਦਾ ਉਤਸੁਕ ਹੋ ਜਾਏਗਾ, ਕਿਉਂਕਿ ਉਹਦੇ ਅੰਦਰਲੇ ਉਸ ਮਨ ਨੂੰ ਜਿਹਦੇ ਵਿੱਚ ਇਹ ਲੋਭ ਭਰਿਆ ਹੋਇਆ, ਉਹਨੂੰ ਬਾਹਰੋਂ ਹਵਾ ਮਿਲੀ ਹੈ। ਅਤੇ ਇਹ ਦੁਨੀਆ ਦੀ ਤ੍ਰਾਸਦੀ ਰਹੀ ਹੈ। ਧਾਰਮਿਕ ਦੁਨੀਆ ਦੇ 80% ਉਪਦੇਸ਼ਕ ਬੰਦੇ ਦੀ ਇਸ ਕਮਜ਼ੋਰੀ ਨੂੰ ਵਰਤਦੇ ਰਹੇ ਨੇ, ਉਹਨੂੰ ਕਹਿੰਦੇ ਰਹੇ ਨੇ ਤੂੰ ਇਹ ਕਰ ਤੇ ਹੋਏਗਾ, ਹੁੰਦਾ ਹੈ ਸ਼ੱਕ ਨਹੀਂ, ਇਹ ਤਾਂ ਸੁੱਤੇ ਸਿੱਧ ਹੈ। ਤੁਸੀਂ ਨਾਮ ਨਾਲ ਜੁੜੋ, ਨਾਮ ਦੀ ਛਾਂ ਹੈ ਮਾਇਆ, ਗੁਰੂ ਦੇ ਚਰਨਾਂ ਨਾਲ ਜੁੜ ਕੇ ਵੇਖੋ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਪਰ ਉਦੋਂ ਦੁੱਖ ਹੁੰਦਾ ਜਦੋਂ ਏਡੀ ਕੀਮਤੀ ਥਾਂ ਦੇ ਉੱਤੋਂ ਸਿਰਫ ਪਦਾਰਥ ਦੀ ਵਿਆਖਿਆ ਕੀਤੀ ਜਾਂਦੀ ਹੈ, ਉਹ ਇੱਕ ਦੁੱਖ ਦੀ ਗੱਲ ਹੈ, ਉਹ ਤਾਂ ਆਪੇ ਹੀ ਆ ਜਾਣਾ। ਤੁਸੀਂ ਗੁਰੂ ਨਾਲ ਜੁੜੋਗੇ, ਗੁਰੂ ਵਾਲੇ ਬਣੋਗੇ, ਬਾਣੀ ਪੜ੍ਹੋਗੇ, ਇੱਥੋਂ ਤੱਕ ਰਹਿਤ ਨਾਮਿਆਂ ਵਿੱਚ ਲਿਖਿਆ ਹੈ, ਉਹ ਕਹਿੰਦੇ ਨੇ ਤੂੰ ਗੁਰੂ ਤੋਂ ਮੰਗਣਾ ਕੀ ਹੈ। ਹੁਣੇ ਤੁਸੀਂ ਸ਼ਬਦ ਸੁਣ ਰਹੇ ਸੀ ਵੀ ਕਿਸ ਆਗਿਆ ਕੀਜੈ ਅਰਦਾਸ, ਰਹਿਤ ਨਾਮਿਆਂ ਵਿੱਚ ਲਿਖਿਆ ਕਿ ਜਿੱਥੇ ਰਹਿਤ ਬੈਤ ਵਾਲੇ ਸਿੰਘਾਂ ਦੇ ਕੇਸਾਂ ਦਾ ਪਾਣੀ ਡਿੱਗੇ। ਕੇਸਾਂ ਦਾ ਪਾਣੀ ਪਤਾ ਕਿਵੇਂ ਡਿੱਗਦਾ? ਜਿੱਥੇ ਬਾਣੀ ਪੜ੍ਹਨ ਵਾਲੇ ਗੁਰਸਿੱਖ ਨਾਮ ਜਪਣ ਵਾਲੇ ਜਦੋਂ ਕੇਸੀ ਇਸ਼ਨਾਨ ਕਰਦੇ ਨੇ, ਅਤੇ ਕੇਸੀ ਇਸ਼ਨਾਨ ਕਰਕੇ ਉਹ ਆਪਣੇ ਕੇਸ ਪਿੱਛੇ ਸਿੱਟਦੇ ਨੇ, ਅਤੇ ਜਦੋਂ ਕੇਸ ਪਿੱਛੇ ਸਿੱਟਦੇ ਨੇ, ਹੁਣ ਉਹਨਾਂ ਦੇ ਕੇਸ ਜਿਹੜੇ ਨੇ ਉਹਨਾਂ ਦੇ ਸੀਸ ਵਿੱਚ ਜੁੜੇ ਹੋਏ ਨੇ। ਜਿਸ ਸੀਸ ਵਿੱਚ ਦਿਨ ਰਾਤ ਬਾਣੀ ਦਾ ਅਭਿਆਸ ਚੱਲਦਾ ਹੈ, ਜਿਸ ਸਿਰ ਦੇ ਅੰਦਰ ਦਿਨ ਰਾਤ ਨਾਮ ਦਾ ਅਭਿਆਸ ਚੱਲਦਾ ਹੈ, ਅਤੇ ਨਾਮ ਵਿੱਚ ਇੰਨੀ ਸ਼ਕਤੀ ਹੈ, ਉਹ ਤਾਂ ਨਿਰਜਿੰਦ ਕੰਧਾਂ ਦੇ ਵਿੱਚ ਜਾਣ ਪਾ ਦਿੰਦਾ ਹੈ, ਅਤੇ ਫਿਰ ਉਸ ਸੀਸ ਦੇ ਵਿੱਚੋਂ ਜਦੋਂ ਪਾਣੀ ਉਸ ਸੀਸ ਨਾਲ ਖਹਿ ਕੇ ਕੇਸਾਂ ਦੇ ਰਾਹੀਂ ਧਰਤੀ 'ਤੇ ਡਿੱਗਦਾ ਨਾ, ਅਤੇ ਰਹਿਤ ਨਾਮਿਆਂ ਵਿੱਚ ਲਿਖਿਆ ਜਿੱਥੇ ਸਿੰਘਾਂ ਦੇ ਕੇਸਾਂ ਦਾ ਪਾਣੀ ਡਿੱਗੇ ਉੱਥੇ ਰਿੱਧੀਆਂ ਸਿੱਧੀਆਂ ਪੈਦਾ ਹੋਣ, ਉਸ ਥਾਂ 'ਤੇ ਬਰਕਤਾਂ ਆਉਂਦੀਆਂ ਨੇ, ਇਹ ਦਾਤਾਂ ਆਉਂਦੀਆਂ ਨੇ। ਇਹ ਤਾਂ ਹੁਣ ਚੀਜ਼ਾਂ ਅਸੀਂ ਜੀਵਨ ਵਿੱਚੋਂ ਕੱਢ ਹੀ ਦਿੱਤੀਆਂ ਨੇ। ਪਹਿਲਾਂ ਇੱਕ ਸਮਾਂ ਸੀ ਜਦੋਂ ਪੰਜ ਸਿੰਘਾਂ ਦੇ ਹੱਥ ਪੈਰ ਧੁਆ ਕੇ ਉਸ ਜਲ ਨੂੰ ਘਰ ਵਿੱਚ ਛਿੜਕਿਆ ਜਾਂਦਾ ਹੁੰਦਾ ਸੀ, ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈ ਸਿੰਘ ਪੰਚਨ ਮੈਂ ਮੇਰੋ ਵਾਸਾ, ਪੂਰਨ ਕਰੋ ਧਰੋਂ ਜੇ ਆਸਾ। ਕਹਿਣ ਤੋਂ ਮੁਰਾਦ ਇਹ ਹੈ ਕਿ ਅਸੀਂ ਇਸ ਦੁਨੀਆ ਦੇ ਵਿੱਚ ਫਸ ਗਏ ਹਾਂ, ਲੋਭ ਦੀ ਪ੍ਰਵਿਰਤੀ ਧਰਮ 'ਤੇ ਭਾਰੂ ਹੋ ਚੁੱਕੀ ਹੈ। ਸਤਿਗੁਰਾਂ ਨੇ ਬਚਨ ਕੀਤਾ, ਜਦੋਂ ਭਾਈ ਮਰਦਾਨੇ ਨੇ ਪੁੱਛਿਆ ਮਹਾਰਾਜ ਕੀੜਿਆਂ ਨੂੰ ਬਾਹਰ ਕੱਢਦੇ ਹੋ, ਕਹਿਣ ਲੱਗੇ ਕੀੜੇ ਨਹੀਂ ਇਹ ਬੰਦੇ ਦਾ ਮਨ ਹੈ, ਇਹ ਬਾਹਰੋਂ ਕੀੜਾ ਦਿਸਦਾ ਹੈ। ਅਤੇ ਸਤਿਗੁਰਾਂ ਨੂੰ ਪੁੱਛਿਆ ਭਾਈ ਸਾਹਿਬ ਨੇ, ਮਰਦਾਨਾ ਜੀ ਨੇ, ਕਹਿਣ ਲੱਗੇ ਤੁਸੀਂ ਇਹਨੂੰ ਬਾਹਰ ਕੱਢਦੇ ਹੋ ਅਤੇ ਅੱਗੋਂ ਡੰਗ ਮਾਰਦਾ? ਕਹਿਣ ਲੱਗੇ ਹਾਂ, ਇਹ ਵੀ ਬੰਦੇ ਦਾ ਮਨ ਹੈ, ਜਦੋਂ ਤੁਸੀਂ ਉਹਨੂੰ ਨਾਮ ਦੀ ਗੱਲ ਸੁਣਾਓਗੇ ਉਹਨੂੰ ਨੀਂਦ ਆ ਜਾਏਗੀ, ਡੰਗ ਤਾਂ ਨਹੀਂ ਮਾਰੇਗਾ ਪਰ ਉਹ ਅਨਗੌਰ ਕਰ ਦੇਗਾ, ਸੁਣੇਗਾ ਨਹੀਂ। ਜਦੋਂ ਜੁੜਨ ਦੀ ਗੱਲ ਕਰੋਗੇ ਨਾ, ਆਦਮੀ ਨਹੀਂ ਸੁਣੇਗਾ। ਜਦੋਂ ਸੰਸਾਰ ਨਾਲ ਜੋੜਨ ਦੀ ਵਿਆਖਿਆ ਕਰੋਗੇ ਉਦੋਂ ਮਨ ਸੁਚੇਤ ਹੋ ਜਾਏਗਾ, ਇਹ ਮਨ ਉਸ ਕੀੜੇ ਵਰਗਾ ਹੈ ਜਿਹੜਾ ਗੰਦਗੀ ਵਿੱਚ ਫਸਿਆ ਅਤੇ ਬਾਬਾ ਨਾਨਕ ਉਹਨੂੰ ਬਾਹਰ ਕੱਢਣਾ ਚਾਹੁੰਦੇ ਨੇ, ਉਹ ਬਾਹਰ ਨਹੀਂ ਨਿਕਲਦਾ। ਸਤਿਗੁਰਾਂ ਨੇ ਕਿਹਾ ਮਰਦਾਨਿਆ ਇਹ ਸਾਡੇ ਮਨ ਦੀ ਹਾਲਤ ਹੈ, ਉਹ ਸੰਸਾਰ ਨੂੰ ਛੱਡਣ ਵਾਸਤੇ ਤਿਆਰ ਨਹੀਂ, ਇਹ ਭਾਵੇਂ ਡੰਗ ਮਾਰੇ। ਕਰਤਾਰ ਨੇ ਸਾਡੀ ਡਿਊਟੀ ਲਾਈ ਹੈ ਲੋਕਾਂ ਨੂੰ ਚਿੱਕੜ ਵਿੱਚੋਂ ਕੱਢਣਾ। ਅਤੇ ਭਾਈ ਸਾਹਿਬ ਨੇ ਪੁੱਛਿਆ ਮਹਾਰਾਜ ਇਸ ਬਦਬੂ ਨਾਲ ਇਹਨੂੰ ਇੰਨਾ ਸਨੇਹ ਕਿਉਂ ਹੈ, ਇਸ ਗੰਦੀ ਨਾਲੀ ਨਾਲ ਇੰਨਾ ਪ੍ਰੇਮ ਕਿਉਂ ਕਰਦਾ? ਅਤੇ ਸਤਿਗੁਰਾਂ ਨੇ ਕਿਹਾ ਸੀ ਭਾਈ ਸਾਹਿਬ ਜਦੋਂ ਬੰਦਾ ਕਿਸੇ ਚੀਜ਼ ਵਿੱਚ ਚੋਖਾ ਸਮਾਂ ਰਹੇ, ਜ਼ਿਆਦਾ ਸਮਾਂ ਗੁਜ਼ਾਰਦਾ ਹੈ ਅਤੇ ਉੱਥੇ ਭਾਵੇਂ ਗੰਦਗੀ ਹੋਵੇ, ਉਹਨੂੰ ਉਸ ਗੰਦਗੀ ਦੇ ਵਿੱਚੋਂ ਵੀ ਸੁਗੰਧੀ ਆਉਣ ਲੱਗ ਪੈਂਦੀ ਹੈ, ਉਹਨੂੰ ਸੱਚ ਕਰਕੇ ਪ੍ਰਤੀਤ ਕਰਨ ਲੱਗ ਪੈਂਦਾ ਹੈ। ਹੁਣ ਜਿੱਥੇ ਅਸੀਂ ਪਹਿਲੀ ਗੱਲ ਤੁਰਨ ਦੀ ਗੱਲ ਤਾਂ ਬੜੀ ਦੂਰ ਹੈ, ਪਹਿਲਾਂ ਤਾਂ ਗੁਰਸਿੱਖ ਬਾਣੀ ਨਾਲ ਜੁੜ ਕੇ ਇਸ ਅਭਿਆਸ ਨੂੰ ਪਕਾਉਂਦਾ ਹੈ ਕਿ ਜਿਹੜੀ ਥਾਂ 'ਤੇ ਤੂੰ ਬਿਰਤੀ ਲਾ ਕੇ ਬੈਠਾ ਹੈ ਸੁੱਖ ਦਾ ਸਾਧਨ ਨਹੀਂ, ਇੱਥੋਂ ਉੱਠਣ ਦਾ ਯਤਨ ਕਰ, ਇੱਥੋਂ ਉੱਚਾ ਹੋਣ ਦਾ ਯਤਨ ਕਰ। ਪਰਮਾਤਮਾ ਦੀ ਯਾਦ ਭੁੱਲੀ ਅਤੇ ਅੰਦਰੋਂ ਗੁਣ ਗਲ ਗਏ, ਇਸ ਕਰਕੇ ਜੇ ਯਾਦ ਭੁੱਲਣ ਨਾਲ ਗੁਣ ਗਲੇ ਨੇ ਅਤੇ ਪਰਤ ਕੇ ਗੁਣ ਠੀਕ ਹੋਣਗੇ, ਯਾਨੀ ਕਿ ਉਜਾਗਰ ਹੋਣੇ ਨੇ ਅਤੇ ਪਰਮਾਤਮਾ ਦੀ ਯਾਦ ਦੇ ਨਾਲ। ਹਰ ਬਿਸਰਤ ਤੇਰੇ ਗੁਣ ਗਲਿਆ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨਕੀ ਸਰਣਾ, ਜਿਨ ਤੂੰ ਨਾ ਹੀ ਵਿਸਰਿਆ। ਕਮਜ਼ੋਰੀ ਦੀ ਗੱਲ ਕਰ ਰਿਹਾ ਸਾਂ ਅੱਜ ਦੇ ਸ਼ਬਦ ਵਿੱਚ, ਵਿਸ਼ੇਸ਼ ਤੌਰ 'ਤੇ ਧਾਰਮਿਕ ਬੰਦੇ ਦੇ ਮਨ ਦੀ ਦਵੈਤ, ਉਹਦੀ ਕਮਜ਼ੋਰੀ, ਜੋ ਚਾਹੁੰਦਾ ਹੈ ਪਰ ਅੰਦਰ ਵਿਕਾਰਾਂ ਦੀ ਗਰਮੀ ਨੇ ਕਮਜ਼ੋਰ ਕਰ ਦਿੱਤਾ, ਇੱਕ ਕਦਮ ਵੀ ਅੱਗੇ ਤੁਰਿਆ ਨਹੀਂ ਜਾਂਦਾ, ਅੱਗੇ ਸਾਂਝ ਨਹੀਂ ਬਣਾਈ ਜਾਂਦੀ, ਉਹਦਾ ਇਲਾਜ ਕੀ ਹੈ? ਬਾਣੀ ਵਿੱਚ ਥੋੜ੍ਹੀ ਜਿਹੀ ਬੇਨਤੀ ਕਰਾਂ, ਇਹ ਸਾਡੀ ਬਹੁਤਿਆਂ ਦੇ ਮਨ ਦੀ ਹਾਲਤ ਹੈ। ਗੁਰਸਿੱਖ ਜਦੋਂ ਆਪਾਂ ਬਾਣੀ ਸੁਣਦੇ ਹਾਂ, ਮਨ ਵਿੱਚ ਸ਼ੌਂਕ ਤਾਂ ਜਾਗਦਾ ਵੀ ਇਹ ਹਾਲਤ ਬਣੇ, ਪਰ ਚਾਹੁੰਦਿਆਂ ਹੋਇਆਂ ਵੀ ਬਣਦੀ ਨਹੀਂ, ਮਨ ਅੰਦਰੋਂ ਛੱਡਦਾ ਨਹੀਂ ਉਸ ਜਾਲ ਨੂੰ। ਮਨ ਜਾਣਤ ਸਭ ਬਾਤ, ਜਾਣਤ ਹੀ ਔਗੁਣ ਕਰੇ, ਪਤਾ ਹੈ ਸਾਰਾ। ਅਸੀਂ ਕਹਿੰਦੇ ਬੰਦਾ ਪਾਪੀ ਹੈ, ਸਾਧ ਸੰਗਤ ਪਾਪੀ ਨਹੀਂ, ਉਹਦੇ ਮਨ ਵਿੱਚ ਤਾਕਤ ਕੋਈ ਨਹੀਂ ਫੈਸਲਾ ਕਰਨ ਦੀ, ਉਹ ਕਿਵੇਂ ਕਰੇਗਾ? ਮਨ ਕਮਜ਼ੋਰ ਹੈ। ਤੁਸੀਂ ਦੋ ਦੋਹਰੇ ਪੜ੍ਹੋ ਗੁਰੂ ਗ੍ਰੰਥ ਸਾਹਿਬ ਵਿੱਚ, ਜਿੱਥੇ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ 57 ਸਲੋਕ ਆਉਂਦੇ ਨੇ। ਪਹਿਲੇ ਵਿੱਚ ਕਹਿੰਦੇ ਨੇ, ਬਲ ਛੁੱਟ ਕੇ ਉਹ ਬੰਧਨ ਪਰੇ, ਕਛੂ ਨਾ ਹੋਤ ਉਪਾਏ। ਜਿਹੜਾ ਬੰਦਾ ਹੈ ਹੀ ਕਮਜ਼ੋਰ, ਉਹਦਾ ਗੁਨਾਹ ਕੀ ਕੱਢੋਗੇ? ਜਿਸ ਬੰਦੇ ਦੇ ਸਰੀਰ ਦੇ ਵਿੱਚ ਤੱਤ ਹੀ ਖਤਮ ਹੋ ਗਏ ਨੇ, ਉਹਨੂੰ ਤੁਸੀਂ ਕਹੋ ਵੀ ਤੂੰ ਆਲਸੀ ਹੈ, ਉਹ ਆਲਸ ਵਿਚਾਰੇ ਦੀ ਕਮਜ਼ੋਰੀ ਹੈ, ਆਲਸ ਵੈਸੇ ਥੋੜ੍ਹਾ ਕਰ ਰਿਹਾ ਹੋ, ਉਹਦੇ ਸਰੀਰ ਦੇ ਵਿੱਚ ਤੱਤ ਹੀ ਕੋਈ ਨਹੀਂ, ਵਿਟਾਮਿਨ ਕੋਈ ਨਹੀਂ, ਉਹ ਕਿਵੇਂ ਤੁਰੇਗਾ? ਇਸ ਲਈ ਧਾਰਮਿਕ ਬੰਦਾ ਜਿਹੜਾ ਕਮਜ਼ੋਰ ਹੈ, ਪਾਪੀ ਨਹੀਂ ਹੈ, ਫਰਕ ਬੜਾ ਹੈ। ਪਾਪੀ ਉਹ ਹੈ, ਆਲਸੀ ਉਹ ਹੈ, ਜਿਹਦੇ ਅੰਦਰ ਤਾਕਤ ਵੀ ਹੈ ਅਤੇ ਉਹਦੇ ਫਿਰ ਵੀ ਉਹ ਤੁਰਦਾ ਨਹੀਂ ਹੈ, ਅਤੇ ਇਸ ਮਾਰਗ 'ਤੇ ਤਾਂ ਸੂਰਮਿਆਂ ਦਾ ਰਾਹ ਹੈ। ਗੁਰੂ ਸਾਹਿਬ ਕਹਿੰਦੇ ਬਲ ਰਿਹਾ ਕੋਈ ਨਹੀਂ, ਵਿਕਾਰ ਖਾ ਗਏ ਨੇ ਸਾਰੀ ਜ਼ਿੰਦਗੀ ਨੂੰ, ਚਾਹੁੰਦਾ ਮਨ ਅੱਗੇ ਤੁਰਾਂ ਪਰ ਤੁਰਿਆ ਨਹੀਂ ਜਾਂਦਾ। ਬਲ ਛੁੱਟ ਕੇ ਉਹ ਬੰਧਨ ਪਰੇ, ਕਛੂ ਨਾ ਹੋਤ ਉਪਾਏ। ਬੜੇ ਪਾਠ ਕਰੀਦੇ ਨੇ, ਮਨ ਆਪਣੀ ਥਾਂ ਹੀ ਨਹੀਂ ਬਦਲਦਾ, ਕਛੂ ਨਾ ਹੋਤ ਉਪਾਏ। ਉੱਥੇ ਫਿਰ ਕੀ ਕਰੀਏ ਮਹਾਰਾਜ? ਕਹਿਣ ਲੱਗੇ, ਕਹੋ ਨਾਨਕ ਅਬ ਓਟ ਹਰ, ਹੁਣ ਇਸ ਹਾਲਤ ਵਿੱਚ ਤੂੰ ਵਾਹਿਗੁਰੂ ਦੀ ਉਂਗਲ ਫੜ, ਉਹਦਾ ਆਸਰਾ ਲੈ। ਸਾਰੀ ਉਮਰ ਇਕੱਲਾ ਜ਼ੋਰ ਲਾਈ ਜਾਏਗਾ, ਤੇਰੇ ਜ਼ੋਰ ਨਾਲ ਤੇਰੇ ਤੋਂ ਇੱਕ ਕਦਮ ਵੀ ਅੱਗੇ ਨਹੀਂ ਤੁਰਿਆ ਜਾਣਾ। ਕਹੋ ਨਾਨਕ ਅਬ ਓਟ ਹਰ, ਗੱਜ ਜਿਉਂ ਹੋ ਸਹਾਏ। ਅਤੇ ਜਦੋਂ ਸਹਾਇਤਾ ਲਈ ਉਹਦੀ, ਉਹਦੇ ਤੋਂ ਅਗਲਾ ਦੋਹਰਾ ਸਲੋਕ ਹੈ, ਉਹ ਕਹਿੰਦੇ ਨੇ ਬਲ ਛੁੱਟ, ਬਲ ਹੋਵਾ ਬੰਧਨ ਛੁੱਟੇ। ਬੰਧਨ ਕਦੋਂ ਟੁੱਟਣੇ? ਜਦੋਂ ਬਲ ਆਇਆ ਅੰਦਰ, ਕਮਜ਼ੋਰੀ ਖਤਮ ਹੋ ਗਈ, ਆਪਣੇ ਆਪ ਸ਼ਕਤੀ ਆ ਗਈ, ਆਪੇ ਸਿੱਖ ਤੁਰ ਪਿਆ। ਬਲ ਛੁੱਟ ਕੇ ਉਹ ਬੰਧਨ ਪਰੇ, ਅਤੇ ਸਿੱਖ ਨੂੰ ਬਲ ਕਿੱਥੋਂ ਮਿਲਣਾ ਹੈ? ਸਿੱਖ ਨੂੰ ਸ਼ਕਤੀ ਕਿੱਥੋਂ ਮਿਲਣੀ ਹੈ? ਸਿੱਖ ਨੂੰ ਸ਼ਕਤੀ ਮਿਲਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਵਿੱਚੋਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪਾਠ ਦੇ ਵਿੱਚੋਂ। ਅੱਜ ਦਾ ਹੁਣ ਅਸੀਂ ਕਮਜ਼ੋਰ ਕਿਉਂ ਹੋ ਗਏ ਹਾਂ? ਤੁਸੀਂ ਪੁਰਾਣੀ 18 ਸਦੀ ਨੂੰ ਪੜ੍ਹ ਕੇ ਵੇਖੋ ਕਿ ਉਹਦੇ ਵਿੱਚ ਇੱਕ ਵੀ ਸਿੱਖ ਇੰਨੀਆਂ ਤੰਗ ਦੀ ਤੰਗੀ ਦੀਆਂ ਹਾਲਤਾਂ ਦੇ ਅੰਦਰ ਵੀ ਸਿੱਖੀ ਨਹੀਂ ਤਿਆਗਦਾ। ਨਾ ਉਹਨਾਂ ਕੋਲ ਘਰ ਹੈ, ਨਾ ਉਹਨਾਂ ਕੋਲ ਰਾਜ ਹੈ, ਨਾ ਉਹਨਾਂ ਕੋਲ ਅਹੁਦੇ ਨੇ, ਕੁਝ ਵੀ ਨਹੀਂ। ਬੱਚੇ ਉਹਨਾਂ ਦੇ ਰੁਲਦੇ ਫਿਰਦੇ ਨੇ, ਤੁਸੀਂ ਘੱਲੂਘਾਰੇ ਪੜ੍ਹ ਕੇ ਵੇਖੋ। ਉਸ ਹਾਲਤ ਦੇ ਵਿੱਚ ਇੱਕ ਵੀ ਸਿੱਖ ਕੇਸ ਕਤਲ ਨਹੀਂ ਕਰਾਉਂਦਾ, ਖਿਆਲ ਕਰਨਾ। ਉਸ ਹਾਲਤ ਵਿੱਚ 18ਵੀਂ ਸਦੀ ਵਿੱਚ ਇੰਨੀਆਂ ਹਾਲਤਾਂ ਵਿੱਚ ਕੱਪੜੇ ਪਾਟੇ ਹੋਏ, ਬੱਚਿਆਂ ਦਾ ਪਤਾ ਨਹੀਂ ਕਿੱਥੇ, ਆਪ ਕਿੱਥੇ ਨੇ, ਜੰਗਲਾਂ ਵਿੱਚ ਰਹਿਣਾ, ਇੱਕ ਵੀ ਸਿੱਖ ਸਿੱਖੀ ਨਹੀਂ ਛੱਡਦਾ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਹੈ, ਉਹਨਾਂ ਦੇ ਅੰਦਰ ਖੁਰਾਕ ਜਾਂਦੀ ਸੀ ਰੋਜ਼ ਬਾਣੀ ਦੀ, ਉਹਨਾਂ ਦੇ ਅੰਦਰ ਸਿੱਖੀ ਦੀ ਦਾਤ, ਅੰਦਰ ਆਧਾਰ ਬਣਿਆ ਹੋਇਆ ਸੀ। ਉਸ ਹਾਲਤ ਵਿੱਚ ਕੋਈ ਸਿੱਖ ਸਿੱਖੀ ਨਹੀਂ ਤਿਆਗਦਾ। ਪਰ ਅੱਜ ਸਾਡੇ ਵਿੱਚ ਕਮਜ਼ੋਰੀ ਕਿਉਂ ਆ ਗਈ? ਸਾਡੀ ਖੁਰਾਕ ਘੱਟ ਗਈ, ਖੁਰਾਕ ਸਾਡੀ ਖਤਮ ਕਰ ਦਿੱਤੀ ਗਈ ਹੈ। ਉਸ ਹਾਲਤ ਦੇ ਵਿੱਚ ਜੋ ਵਾਕਿਆ ਲਿਖੇ ਹੋਏ ਨੇ 18ਵੀਂ ਸਦੀ ਦੇ, ਉਹ ਬੜੇ ਅਜੀਬ ਨੇ, ਹੈਰਾਨ ਕਰ ਦੇਣ ਵਾਲੇ ਨੇ, ਜਿਹਦੇ ਵਿੱਚ ਕਦੀ ਅੰਦਰ ਉਹਨਾਂ ਦੇ ਖਿਆਲ ਵੀ ਪੈਦਾ ਨਹੀਂ ਸੀ ਹੋਇਆ। ਅੱਜ ਤਾਂ ਸਪੋਰਟਾਂ ਦੇ ਕੇ ਕਹਿੰਦੇ ਪ੍ਰਚਾਰ ਕਰੋ ਜੀ, ਸਿੱਖ ਨੂੰ ਸਮਝਾਓ ਜੀ, ਇਹਨੂੰ ਸਮਝਾਓ ਜੀ। ਮਲੇਰਕੋਟਲੇ ਦੀ ਇੱਕ ਬੀਬੀ ਸੀ ਮੁਸਲਮਾਨ, ਉਹਨੇ ਇੱਕ ਭਾਸ਼ਣ ਦਿੱਤਾ ਸੀ, ਮੈਨੂੰ ਯਾਦ ਆਇਆ, ਮੈਂ ਦੱਸਦਿਆਂ ਲੁਧਿਆਣੇ ਵਿੱਚ, ਉਹਨੇ ਸ਼ਬਦ ਬਹੁਤ ਪਿਆਰੇ ਕਹੇ ਸਨ। ਕਹਿਣ ਲੱਗੀ, ਗੱਲ ਚੱਲਦੀ ਸੀ ਸਿੱਖੀ ਦੀ, ਉਹਨੇ ਕਿਹਾ ਸਿੱਖੋ, ਤੁਹਾਨੂੰ ਗੁਰੂ ਨੇ ਸਿੱਖ ਬਣਾਇਆ ਸੀ ਵੀ ਤੁਸੀਂ ਪੰਜਾਬ ਵਿੱਚ ਸਿੱਖ ਬਣੋ ਅਤੇ ਬਾਹਰ ਲੋਕਾਂ ਨੂੰ ਜਾ ਕੇ ਦੱਸੋ ਸਿੱਖ ਕੀ ਹੁੰਦੇ ਨੇ। ਉਹ ਕਹਿੰਦੀ, ਮੈਂ ਤਾਂ ਇੱਥੇ ਜਿਹੜਾ ਤੁਹਾਡਾ ਸਮਾਗਮ ਸੁਣਨੀ ਆ, ਇੱਥੇ ਸਿੱਖ ਹੀ, ਸਿੱਖਾਂ ਨੂੰ ਸਿੱਖ ਬਣਾਉਣ ਲਈ ਜ਼ੋਰ ਲਾਇਆ ਜਾ ਰਿਹਾ, ਉਹ ਹੀ ਕੋਈ ਨਹੀਂ ਸਿੱਖੀ ਧਾਰਨ ਕਰਦੇ ਪਏ, ਦੂਜਿਆਂ ਨੂੰ ਉਹਨਾਂ ਕੀ ਕਹਿਣਾ ਹੈ। ਅੱਜ ਸਾਡਾ ਜ਼ੋਰ ਕਿੱਥੇ ਲੱਗਾ ਹੋਇਆ, ਸਿੱਖਾਂ ਨੂੰ ਸਿੱਖ ਬਣਾਓ ਅਤੇ ਉਹ ਵੀ ਨਹੀਂ ਬਣਦੇ ਪਏ। ਕਾਰਨ ਕੀ ਹੈ, ਸਾਡੇ ਅੰਦਰ ਕਮਜ਼ੋਰ ਹੋ ਗਏ, ਸਾਡੇ ਵਿੱਚ ਕਮਜ਼ੋਰੀ ਆ ਗਈ, ਅਤੇ ਕਮਜ਼ੋਰੀ ਉਦੋਂ ਆਈ ਜਦੋਂ ਖੁਰਾਕ ਘੱਟ ਗਈ। ਸਿਆਣੇ ਕਹਿੰਦੇ ਜਦੋਂ ਜੰਗਲ ਵਿੱਚੋਂ ਸ਼ੇਰ ਨੂੰ ਫੜਦੇ ਨਾ, ਤੁਸੀਂ ਜੰਗਲ ਵਿੱਚ ਜਾਓਗੇ ਚਿੜੀਆ ਘਰ ਵਿੱਚ, ਸ਼ੇਰ ਬੈਠੇ ਹੁੰਦੇ ਨਾ ਬੜੇ ਭਲਾ ਮਾਨਸ ਬਣ ਕੇ ਪਿੰਜਰੇ ਵਿੱਚ, ਹੁਣ ਤਾਂ ਇਸ ਤਰ੍ਹਾਂ ਦੇ ਵੀ ਸ਼ੇਰ ਆ ਗਏ ਭਾਵੇਂ ਉਹਨਾਂ ਦੇ ਸਿਰ 'ਤੇ ਹੱਥ ਫੇਰ ਲਓ, ਹੁਣ ਤਾਂ ਇਸ ਤਰ੍ਹਾਂ ਦੇ ਸ਼ੇਰ ਆ ਗਏ ਭਾਵੇਂ ਉਹਨਾਂ ਦੇ ਮੂੰਹ 'ਤੇ ਹੱਥ ਫੇਰ ਲਵੋ। ਉਹ ਸ਼ੇਰ ਬੈਠੇ, ਹੁਣ ਉਹਨਾਂ ਨੂੰ ਪੁੱਛੋ ਵੀ ਇੰਨੇ ਵਿਚਾਰੇ ਕਮਜ਼ੋਰ ਕਿਉਂ ਹੋ ਗਏ, ਜਿਹੜੇ ਪੱਬ ਮਾਰਦੇ ਸਨ। ਉਹਨਾਂ ਨੂੰ ਕਮਜ਼ੋਰ ਕਰਨ ਦਾ ਤਰੀਕਾ ਹੈ, ਪਹਿਲਾਂ ਉਸ ਸ਼ੇਰ ਨੂੰ ਫੜਦੇ ਨੇ ਅਤੇ ਫੜ ਕੇ ਇੱਕ ਮਹੀਨਾ ਉਹਦੀ ਖੁਰਾਕ ਬੰਦ ਕਰ ਦਿੰਦੇ ਨੇ। ਜਦੋਂ ਖੁਰਾਕ ਬੰਦ ਹੁੰਦੀ, ਉਹਦਾ ਸਰੀਰ ਕਮਜ਼ੋਰ ਹੋ ਜਾਂਦਾ। ਸਰੀਰ ਕਮਜ਼ੋਰ ਹੋਣ ਤੋਂ ਬਾਅਦ ਫਿਰ ਉਹਨੂੰ ਚਿੜੀਆ ਘਰ ਵਿੱਚ ਲੈ ਜਾਂਦੇ ਨੇ, ਉਹ ਵਿਚਾਰਾ ਹੈ ਹੀ ਕਮਜ਼ੋਰ। ਉਹਨੂੰ ਜਿੱਥੇ ਇੱਕ ਦਿਨ ਦੇ ਵਿੱਚ 30 ਕਿਲੋ ਮਾਸ ਮਿਲਦਾ ਸੀ, ਮਿਲਦਾ ਹੀ 2 ਕਿਲੋ, ਇਹ ਵਿਚਾਰਾ ਕਰੇਗਾ ਕੀ ਉਹ। ਇਸ ਤਰ੍ਹਾਂ ਇੱਕ ਤਰੀਕਾ ਹੈ। ਇੱਕ ਮੈਂ ਹੋਰ ਬੇਨਤੀ ਕਰਾਂ, ਜਿਹੜੇ ਲੋਕ ਹਰ ਵਕਤ ਇਸ ਗੱਲ 'ਤੇ ਜ਼ੋਰ ਦੇ ਰਹੇ ਨੇ, ਇਹ ਵੀ ਬਾਣੀ ਵੱਡੀ ਹੈ ਛੋਟੀ ਕਰੋ, ਆਹ ਨਿਤਨੇਮ ਛੋਟਾ ਕਰ ਦਿਓ, ਉਹਦੇ ਪਿੱਛੇ ਕਾਰਨ ਇੱਕੋ ਹੈ, ਕਿਉਂਕਿ ਸਿੱਖ ਦੀ ਖੁਰਾਕ ਹੈ ਨਿਤਨੇਮ। ਉਹਨਾਂ ਨੂੰ ਪਤਾ ਹੈ ਜੇ ਨਿਤਨੇਮ ਦੀ ਖੁਰਾਕ ਸਿੱਖ ਦੀ ਬੰਦ ਕਰ ਦਿਓਗੇ, ਇਹਨੂੰ ਪਰਤ ਕੇ ਕਹਿਣ ਦੀ ਲੋੜ ਹੀ ਨਹੀਂ, ਸਿੱਖੀ ਛੱਡੇ ਨੇ, ਉਸ ਸ਼ੇਰ ਵਾਂਗੂ ਅੱਗੇ ਹੀ ਆਪੇ ਹੀ ਬੈਠੇ ਰਹਿਣਾ, ਜੋ ਮਰਜ਼ੀ ਕਰੀ ਜਾਓ। ਹੁਣ ਆਪਾਂ ਹੋ ਹੀ ਗਏ ਹਾਂ, ਕਦੀ ਸ਼ਬਦ ਸਿੰਘ ਹੋਵੇ ਅਤੇ ਸਿੰਘ ਦੇ ਮੂੰਹ ਦੇ ਉੱਤੇ ਅਤੇ ਸਿਰ ਦੇ ਉੱਤੇ ਕੋਈ ਹੱਥ ਫੇਰ ਸਕਦਾ, ਉਹਨੂੰ ਕੋਈ ਹੱਥ ਲਾ ਸਕਦਾ ਸਿੰਘ ਨੂੰ, ਸ਼ੇਰ ਨੂੰ? ਹੁਣ ਜੇ ਅਸੀਂ ਸ਼ਬਦ ਕਹੀਏ ਵੀ ਸਿੰਘ ਸ਼ਬਦ ਉਹਨਾਂ ਵਾਸਤੇ ਆ ਜਿਨ੍ਹਾਂ ਨੇ ਸਿੱਖੀ ਕਮਾਈ ਹੈ, ਸਿੰਘ ਉਹ ਥੋੜ੍ਹੀ ਹੈ ਵੀ ਜਿਹੜਾ ਇੱਕ ਬੰਦੇ ਦੇ ਅੱਗੇ ਬਹਿ ਕੇ ਆਪਣੇ ਮੂੰਹ 'ਤੇ ਹੱਥ ਫਰਾਈ ਜਾਂਦਾ ਹੈ, ਆਪਣੇ ਸਿਰ 'ਤੇ ਹੱਥ ਫਰਾਈ ਜਾਂਦਾ ਹੈ, ਅਤੇ ਉਸ ਸ਼ੇਰ ਦੇ ਉੱਤੇ ਤੁਸੀਂ ਹੱਥ ਫੇਰੀ ਜਾਓ, ਉਹ ਕੁਝ ਨਹੀਂ ਕਹੇਗਾ, ਭਲਾ ਮਾਨਸ। ਲੋਕ ਕਹਿੰਦੇ ਭਲਾ ਮਾਨਸ ਸ਼ੇਰ, ਭਲਾ ਮਾਨਸ ਨਹੀਂ, ਉਹਦੀ ਖੁਰਾਕ ਬੰਦ ਹੋ ਗਈ ਹੈ। ਇਸ ਲਈ ਕਮਜ਼ੋਰੀ ਆਈ ਸਿੱਖ ਨੂੰ ਬਾਣੀ ਤੋਂ ਦੂਰ ਹੋ ਕੇ। ਜੇ ਸਿੱਖ ਦੇ ਕੋਲ ਅੱਜ ਵੀ ਸਿੱਖੀ ਨਹੀਂ, ਮੈਂ ਤਾਂ ਬੇਨਤੀ ਕਰਨਾ ਵੀ, ਮੈਂ ਕਈ ਇਸ ਤਰ੍ਹਾਂ ਦੇ ਨੌਜਵਾਨ ਦੇਖੇ ਨੇ ਜਿਹੜੇ ਸਿੱਖੀ ਤੋਂ ਦੂਰ ਸਨ, ਪਤਿਤ ਸਨ, ਕੇਸ ਨਹੀਂ ਰੱਖੇ। ਉਹਨਾਂ ਨੂੰ ਮੈਂ ਕਦੀ ਨਹੀਂ ਕਿਹਾ ਵੀ ਤੁਸੀਂ ਕੇਸ ਰੱਖੋ, ਮੈਂ ਇੱਕੋ ਹੀ ਬੇਨਤੀ ਕਰਨਾ ਬਈ ਤੁਸੀਂ ਨਿਤਨੇਮ ਕਰਿਆ ਕਰੋ, ਤੁਸੀਂ ਸਿਮਰਨ ਕਰਿਆ ਕਰੋ, ਇਹਦੇ ਰਿਜ਼ਲਟ ਬੜੇ ਸੋਹਣੇ ਆਏ ਨੇ। ਆ ਮਾਲਟਨ ਗੁਰਦੁਆਰਾ ਸਾਹਿਬ ਤੁਸੀਂ ਸਿਮਰਨ ਸੁਣਦੇ ਹੋ ਨਾ, ਸਵੇਰੇ ਵੀ ਹੁੰਦਾ ਅਤੇ ਸ਼ਾਮ ਨੂੰ ਸ਼ਨੀਵਾਰ, ਉਹਦੇ ਵਿੱਚ ਕਈ ਜਿਹੜੇ ਕੇਸ ਕੱਟੇ ਵਾਲੇ ਨੌਜਵਾਨ ਆਉਂਦੇ ਸਨ, ਉਹਨਾਂ ਨੂੰ ਕਿਸੇ ਨਹੀਂ ਕਿਹਾ, ਉਹਨਾਂ ਅੰਮ੍ਰਿਤ ਆਪਣੇ ਆਪ ਛਕ ਲਿਆ। ਜਦੋਂ ਇੱਕ ਸਾਲ ਉਹਨਾਂ ਲਗਾਤਾਰ ਸਿਮਰਨ ਅਟੈਂਡ ਕੀਤਾ ਨਾ, ਬਾਣੀ ਪੜ੍ਹੀ, ਜੇ ਸਾਡੇ ਵਿੱਚ ਕਮਜ਼ੋਰੀ ਆ ਗਈ ਤਾਂ ਖੁਰਾਕ ਖਾਈਏ, ਜਦੋਂ ਖੁਰਾਕ ਬਾਣੀ ਦੀ ਅੰਦਰ ਜਾਏਗੀ। ਸਾਧ ਸੰਗਤ ਇੱਕ ਸਿਧਾਂਤ ਹੈ ਜੀਵਨ ਦਾ, ਜੋ ਕੁਝ ਤੁਸੀਂ ਖਾਂਦੇ ਹੋ ਉਹਦੀ ਤਾਕਤ ਨੇ ਤੁਹਾਡੇ ਚਿਹਰੇ 'ਤੇ ਜ਼ਰੂਰ ਆ ਜਾਣਾ। ਜੇ ਸਿੱਖ ਦੇ ਹਿਰਦੇ ਵਿੱਚ ਬਾਣੀ ਜਾਏਗੀ ਤਾਂ ਬਾਣੀ ਨੇ ਅੰਦਰੋਂ ਬੋਲ ਕੇ ਤੁਹਾਨੂੰ ਦੱਸ ਦੇਣਾ ਵੀ ਰਸਤਾ ਇਹ ਜਾ ਰਿਹਾ ਹੈ, ਇੱਧਰ ਨੂੰ ਜਾਣਾ। ਬਾਹਰੋਂ ਸਮਝਾਇਆ ਨਹੀਂ, ਬਾਹਰੋਂ ਕਿੰਨਾ ਕੁ ਚਿਰ ਸਮਝਾਵਾਂਗੇ। ਇਸ ਲਈ ਅਸੀਂ ਕਮਜ਼ੋਰੀ ਦੂਰ ਕਰਨ ਵਾਸਤੇ ਬਾਣੀ ਨਾਲ ਜੁੜੀਏ, ਦੋਵੇਂ ਟਾਈਮ ਬਾਣੀ ਪੜ੍ਹੀਏ, ਘੱਟ ਪੜ੍ਹੀ ਜਾਏ, ਵੱਧ ਪੜ੍ਹੀ ਜਾਏ, ਜਿੰਨਾ ਵੀ ਸਮਾਂ ਲੱਗੇ ਬਾਣੀ ਦੇ ਵਿੱਚੋਂ ਸਿੱਖੀ ਦੇ ਸੋਮੇ ਫੁੱਟਣਗੇ। ਉਹ ਵੇਲਾ ਸੀ ਜਦੋਂ ਸਿੱਖਾਂ ਨੂੰ ਸੁਖਮਣੀ ਸਾਹਿਬ ਤੋਂ ਲੈ ਕੇ ਕਈ ਬਾਣੀਆਂ ਚੇਤੇ ਸਨ, ਯਾਦ ਸਨ। ਅੱਜ ਅਸੀਂ ਕਹਿੰਦੇ ਹਾਂ ਵਿੱਦਿਆ ਦਾ ਸਮਾਂ ਆ ਗਿਆ, ਮੁਤਾਲਿਆ ਕਰਕੇ ਵੇਖ ਲਓ, ਅੱਜ ਤੋਂ 100 ਸਾਲ ਪਹਿਲਾਂ ਸਿੱਖ ਘਰਾਂ ਵਿੱਚ ਜਿੰਨੀ ਬਾਣੀ ਕੰਠ ਹੁੰਦੀ ਸੀ, ਅੱਜ ਉਤਨੀ ਬਾਣੀ ਕੰਠ ਨਹੀਂ ਹੈ। ਉਨੀ ਬਾਣੀ ਯਾਦ ਨਹੀਂ। ਅਸੀਂ ਕਹਿੰਦੇ ਹਾਂ ਅਸੀਂ ਪੜ੍ਹੇ ਲਿਖੇ ਹੋ ਗਏ, ਪੜ੍ਹੇ ਲਿਖੇ ਕਿਹੜੇ ਹੋਣਾ, ਅਸੀਂ ਉਧਾਰ ਕਰ ਦਿੱਤਾ ਧਰਮ ਨੂੰ। ਅਸੀਂ ਇਹ ਸੋਚ ਲਿਆ ਕਿ ਜਿਵੇਂ ਹਿੰਦੂ ਕੌਮ ਦੇ ਵਿੱਚ ਉਹਨਾਂ ਪੰਡਿਤ ਰੱਖੇ ਸਨ ਪੁਰੋਹਿਤ, ਉਹਨਾਂ ਨੂੰ ਕਹਿੰਦੇ ਸਨ ਪੈਸੇ ਫੜੋ ਅਤੇ ਵੇਦ ਫੜੋ, ਇਹ ਕੰਮ ਕਰੋ। ਅਸੀਂ ਹੁਣ ਜਿਹੜੇ ਮੰਦਰ ਵਿੱਚ ਜਾਂਦੇ ਉਹਨਾਂ ਨੂੰ ਪਤਾ ਵੀ ਨਹੀਂ ਵੇਦਾਂ ਦੇ ਵਿੱਚ ਕੀ ਲਿਖਿਆ ਹੋਇਆ। ਅਤੇ ਜੇ ਅਸੀਂ ਇਸੇ ਤਰ੍ਹਾਂ ਚੱਲਦੇ ਰਹੇ, ਆਉਣ ਵਾਲੇ 20-30-50 ਸਾਲਾਂ ਵਿੱਚ ਹਾਲਤ ਸਾਡੀ ਵੀ ਇਹੀ ਹੋ ਜਾਏਗੀ। ਭਾਈ ਸਾਹਿਬ ਹੁਕਮਨਾਮਾ ਲੈਣਗੇ, ਅਸੀਂ ਕਹਾਂਗੇ ਆਵਾਜ਼ ਆਉਂਦੀ ਹੈ ਭਾਈ ਪਤਾ ਨਹੀਂ ਕੀ ਕਹਿ ਰਹੇ ਨੇ, ਕਿਉਂਕਿ ਸਾਨੂੰ ਆਪ 'ਤੇ ਲੋੜ ਹੀ ਨਹੀਂ ਸਿੱਖੀ ਦੀ ਰਹੀ, ਅਸੀਂ ਆਪ 'ਤੇ ਕਮਾਉਣਾ ਹੀ ਨਹੀਂ ਚਾਹੁੰਦੇ। ਇਸ ਕਰਕੇ ਬਲ ਹੋਵਾ, ਜਦੋਂ ਸਿੱਖ ਖੁਰਾਕ ਖਾਏਗਾ ਬਾਣੀ ਦੀ ਨਾਮ ਦੀ, ਉਹਦੇ ਅੰਦਰ ਸ਼ਕਤੀ ਆ ਜਾਏਗੀ। ਬਲ ਹੋਵਾ ਬੰਧਨ ਛੁੱਟੇ, ਬੰਧਨ ਆਪਣੇ ਆਪ ਟੁੱਟ ਜਾਣਗੇ। ਸਭ ਕੁਛ ਹੋਤ ਉਪਾਏ, ਫਿਰ ਉਪਾਅ ਵੀ ਚੱਲਣਗੇ, ਫਿਰ ਪਾਠ ਕੰਮ ਕਰੇਗਾ, ਫਿਰ ਸਭ ਕੁਝ ਕੰਮ ਕਰੇਗਾ। ਸਭ ਕੁਛ ਹੋਤ ਉਪਾਏ, ਨਾਨਕ ਸਭ ਕੁਛ ਤੁਮਰੇ ਹਾਥ ਮੈਂ, ਤਬ ਤੁਮ ਹੀ ਹੋ ਸਹਾਏ। ਇਸ ਅੰਦਰ ਦੀ ਕਮਜ਼ੋਰੀ ਨੂੰ, ਜਿਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਇੱਕ ਆਪੀ ਨੈ ਪਤਲੀ, ਜਦੋਂ ਅੰਦਰ ਪਤਲਾ ਪੈ ਜਾਏ, ਸਹਿ ਕੇ ਰੇ ਬੋਲਾ, ਅਤੇ ਉੱਤੋਂ ਪਰਮਾਤਮਾ ਦਾ ਹੁਕਮ ਬੜਾ ਸਖਤ ਹੋਵੇ, ਬੰਦਾ ਕਿਵੇਂ ਕਮਾਏ, ਇਸ ਪਤਲੇਪਣ ਨੂੰ ਕਿਵੇਂ ਹਟਾਇਆ ਜਾਏ। ਗੁਰੂ ਸਾਹਿਬ ਕਹਿੰਦੇ ਅਰਦਾਸ ਕਰ, ਸ਼ਰਨ ਵਿੱਚ ਆ ਜਾ, ਉਹਦੀ ਸਹਾਇਤਾ ਲੈ। ਇੱਕ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕਹਿ ਕੇ ਮੈਂ ਸਮਾਪਤੀ ਦੇ ਨੇੜੇ ਆਵਾਂ। ਹਜ਼ੂਰ ਨੇ 3-4 ਐਸੀਆਂ ਸ਼ਖਸੀਅਤਾਂ ਦਾ ਨਾਮ ਲਿਆ ਹੈ ਜਿਨ੍ਹਾਂ ਦੇ ਕੋਲ ਕਮਜ਼ੋਰੀ ਤੋਂ ਸਿਵਾ ਕੁਝ ਨਹੀਂ ਸੀ, ਉਹਨਾਂ ਸ਼ਰਨ ਵਿਚਾਰੀ ਅਤੇ ਸ਼ਰਨ ਵਿਚਾਰ ਕੇ ਉੱਚੀ ਦਸ਼ਾ ਨੂੰ ਪ੍ਰਾਪਤ ਕਰ ਗਏ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾ, ਉਹਦੀ ਓਠ ਬਣਾ ਲੈ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਣਕਾ ਸੀ ਉਧਰੀ। ਗਣਕਾ ਜਿਹੜੀ ਵੇਸ਼ਵਾ ਸੀ, ਵਿਕਾਰਾਂ ਵਿੱਚ ਡਿੱਗੀ ਪਈ ਸੀ, ਉਹਨੇ ਸ਼ਰਨ ਲਈ, ਉਹਦਾ ਉਧਾਰ ਹੋ ਗਿਆ। ਜੇ ਸਿਮਰਤ ਗਣਕਾ ਸੀ ਉਧਰੀ, ਤਾਂ ਕੋ ਜਸ ਉਰਧਾਰੋ, ਅਟਲ ਭਇਓ ਧਰੂ ਜਾਂ ਕਹਿ ਸਿਮਰਨ। ਉਹ ਧਰੂ ਜਿਹਨੂੰ ਪਿਤਾ ਨੇ ਆਪਣੀ ਗੋਦ ਵਿੱਚੋਂ ਕੱਢ ਦਿੱਤਾ ਸੀ, ਉਹਨੇ ਨਾਮ ਦਾ ਪੱਲਾ ਫੜਿਆ, ਗੁਰੂ ਦੀ ਸ਼ਰਨ ਵਿੱਚ ਆਇਆ, ਪਰਮਾਤਮਾ ਦੀ ਸ਼ਰਨ ਵਿੱਚ ਆਇਆ। ਅਟਲ ਭਇਓ ਧਰੂ ਜਾਂ ਕਹਿ ਸਿਮਰਨ, ਅਰ ਨਿਰਭੈ ਪਦ ਪਾਇਆ ਦੁੱਖ ਹਰਤਾ। ਇਹ ਵਿਧ ਕੋ ਸੁਆਮੀ ਤੈਂ ਕਾਹੇ ਬਿਸਰਾਇਆ। ਅਤੇ ਅਗਲਾ ਜਿਹੜਾ ਫਰਮਾਨ ਦਿੱਤਾ ਹੈ ਸਾਹਿਬ ਕਹਿੰਦੇ ਨੇ, ਜਬ ਹੀ ਸ਼ਰਨ ਗਹੀ ਕਿਰਪਾ ਨਿਧ, ਗਜ ਗਰਾਹ 'ਤੇ ਛੂਟਾ। ਇਹ ਗਜ ਕਹਿੰਦੇ ਨੇ ਹਾਥੀ ਨੂੰ। ਇੱਕ ਹਾਥੀ ਦਾ ਵਾਕਿਆ ਆਉਂਦਾ ਪੁਰਾਣਾਂ ਵਿੱਚ, ਉਹਦਾ ਉਦਾਹਰਣ ਦਿੱਤਾ ਗਿਆ। ਇਹ ਹਾਥੀ ਪਾਣੀ ਪੀਣ ਗਿਆ, ਇਹਨੂੰ ਤੇਂਦਵੇ ਨੇ ਫੜ ਲਿਆ। ਹੁਣ ਜਾਨਵਰ ਸੀ, ਜਾਨਵਰ ਨੇ ਪਰਮਾਤਮਾ ਨੂੰ ਪੁਕਾਰਿਆ। ਤੁਸੀਂ ਆਉਣ ਵਾਲੇ ਦਿਨਾਂ ਵਿੱਚ ਨਵੇਂ ਨਵੇਂ ਖਿਆਲ ਸੁਣੋਗੇ, ਨਵੀਆਂ ਨਵੀਆਂ ਕਥਾਵਾਂ ਸੁਣੋਗੇ, ਵੀ ਹੁਣ ਤਾਂ ਤੁਸੀਂ ਜਾਨਵਰ ਦੀ ਗੱਲ ਛੱਡੋ। ਮੈਂ ਰਾਤ ਹੈਰਾਨ ਹੋ ਗਿਆ ਸੁਣ ਕੇ, ਕਿਸੇ ਨੇ ਸੁਣਾਇਆ ਵੀ ਕਥਾ ਆ ਰਹੀ ਸੀ TV 'ਤੇ, ਅਤੇ ਉਹ ਕੱਟ ਵੱਟ ਕਰਦੇ ਨੇ ਪਹਿਲਾਂ ਵੀ। ਉਹ ਕਹਿ ਰਹੇ ਸਨ ਜੀ ਅਲਟਰਾਸਾਊਂਡ ਕਰਾਇਆ ਜਾਂਦਾ, ਕਿੱਥੇ ਮਾਂ ਦੇ ਗਰਭ ਵਿੱਚ ਬੱਚਾ ਸਿਮਰਨ ਕਰਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਨਾ, ਮਾਤ ਗਰਭ ਮੈਂ ਆਪਣ ਸਿਮਰਨ ਦੇ ਬਾਣੀ ਤੁੱਕ ਗੁਰੂ ਗ੍ਰੰਥ ਸਾਹਿਬ ਦੀ ਹੈ ਨਾ, ਇੱਕ ਨਹੀਂ ਸੈਂਕੜੇ ਤੁਕਾਂ ਕਹਿ ਰਹੀਆਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ। ਅਤੇ ਉਹ ਸੱਜਣ ਮੈਨੂੰ ਕਹਿੰਦੇ ਨੇ ਵੀ ਦੱਸੋ ਇਹ ਠੀਕ ਹੈ। ਮੈਂ ਕਿਹਾ ਠੀਕ ਤਾਂ ਇਹ ਹੈ, ਦੁਕਾਨ ਤੋਂ ਰੂੰ ਲੈ ਆਵੋ ਅਤੇ ਕੰਨਾਂ ਵਿੱਚ ਦੇ ਲਓ, ਹੋਰ ਕੋਈ ਵਾਹ ਨਹੀਂ ਜੀ, ਸੁਣਨਾ ਬੰਦ ਕਰੋ। ਇਹ ਝੂਠ ਨੂੰ ਕਿੱਥੋਂ ਤੱਕ ਤੁਸੀਂ ਕਰੋਗੇ, ਹੱਦ ਹੋ ਗਈ। ਜਿਹੜੀਆਂ ਚੀਜ਼ਾਂ ਸਿੱਧੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀਆਂ ਨੇ ਕਿ ਬੱਚਾ ਜਨਮ ਲੈਣ ਤੋਂ ਪਹਿਲਾਂ ਮਾਂ ਦੇ ਸਰੀਰ ਵਿੱਚ ਸਿਮਰਨ ਕਰਦਾ, ਅੱਜ ਉਹਨੂੰ ਵੀ ਖੰਡਨ ਕੀਤਾ ਜਾ ਰਿਹਾ। ਕਹਿੰਦੇ ਕੋਈ ਸਿਮਰਨ ਨਹੀਂ ਕਰਦਾ ਮਾਂ ਦੇ ਸਰੀਰ ਵਿੱਚ ਬੱਚਾ, ਇਹ ਝੂਠ ਹੈ। ਅਤੇ ਬੈਠੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਏ, ਜਦਕਿ ਇੱਕ ਨਹੀਂ ਸੈਂਕੜੇ ਤੁਕਾਂ ਕਹਿ ਰਹੀਆਂ ਨੇ, ਅਤੇ ਸਮਝ ਸਾਡੀ ਵੀ ਨਹੀਂ ਆਉਂਦੀ। ਅਸੀਂ ਗੋਲਡ ਮੈਡਲ ਦੇ ਜਾਂਦੇ ਉਹਨਾਂ ਨੂੰ, ਅਸੀਂ ਉਹਨਾਂ ਦਾ ਇੰਨਾ ਉੱਚਾ ਪਦਵੀ ਕਰ ਦਿੱਤੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰਕੇ ਬੇਅਦਬੀ ਨਹੀਂ ਕਰ ਰਹੇ ਵਿੱਚ ਖਲੋ ਕੇ। ਕਹਿੰਦੇ ਉਹ ਸਿਮਰਨ ਤਾਂ ਕਰਦੇ ਨਹੀਂ, ਕਿੱਥੋਂ ਪਤਾ ਲੱਗਾ। ਕਹਿੰਦੇ ਜੀ ਟੈਸਟ ਕਰਾਇਆ, ਉਹਦੇ ਵਿੱਚ ਸਿਮਰਨ ਨਹੀਂ ਆਇਆ। ਟੈਸਟ ਵਿੱਚ ਸਿਮਰਨ ਆਉਂਦਾ ਹੈ। ਅਸੀਂ ਕਹਾਂਗੇ ਵੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਭ ਮੈਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ। ਅਤੇ ਕਹਿੰਦੇ ਮੈਂ ਆਪਣੇ ਬੱਚੇ ਦਾ ਅਲਟਰਾਸਾਊਂਡ ਕਰਾ ਕੇ ਆਇਆ, ਉਹਦੇ ਵਿੱਚ ਤਾਂ ਆਇਆ ਕੋਈ ਨਹੀਂ ਜੋਤ ਨਾ ਰੱਬ ਆਇਆ। ਸਾਰੀ ਬਾਣੀ ਝੂਠੀ ਕਹਿਣੀ ਨਾ ਅਸਾਂ। ਇਸ ਕਰਕੇ ਇੱਥੇ ਜਿਹੜੇ ਪ੍ਰਮਾਣ ਮੈਂ ਲੈ ਰਿਹਾ ਸਾਂ, ਸਮਾਂ ਥੋੜ੍ਹਾ, ਉਹਦੇ ਵਿੱਚ ਕਿਹਾ ਗਿਆ ਕਿ ਸ਼ਰਨ ਵਿੱਚ ਆਏ ਇਹ ਲੋਕ, ਅਤੇ ਅਖੀਰ 'ਤੇ ਕਿਹਾ ਉਹ ਗੱਜ ਹਾਥੀ ਛੁੱਟ ਗਿਆ, ਉਹਨੇ ਰੱਬ ਨੂੰ ਪੁਕਾਰਿਆ, ਅਜਾ ਮਲ ਪਾਪੀ ਜਗ ਜਾਣੈ ਨਿਮਖ ਮਹਿ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਵੀ ਉਤਰ ਸੁਪਾਰਾ। ਗੁਰੂ ਨਾਨਕ ਸੱਚੇ ਪਾਤਸ਼ਾਹ ਅੱਜ ਦੇ ਸ਼ਬਦ ਵਿੱਚ ਕਿਰਪਾ ਕਰ ਰਹੇ ਨੇ, ਹੇ ਪ੍ਰਭੂ ਮੈਂ ਜਿਸ ਹਾਲਤ ਵਿੱਚ ਹਾਂ ਉੱਥੇ ਕਮਜ਼ੋਰੀ ਤੋਂ ਸਿਵਾ ਕੁਝ ਨਹੀਂ, ਆਉਣਾ ਚਾਹੁੰਦਾ ਤੇਰੇ ਘਰ ਵਿੱਚ ਪਰ ਮੇਰੇ ਵਿੱਚ ਸ਼ਕਤੀ ਕੋਈ ਨਹੀਂ, ਹੁਣ ਮੈਂ ਤੇਰੀ ਸ਼ਰਨ ਵਿੱਚ ਆਇਆ। ਅਤੇ ਸਾਹਿਬ ਕਹਿੰਦੇ ਨੇ ਕਿ ਧਨ ਬਿਨੋ ਕਰੇਂਦੀ ਗੁਣ ਸਾ ਰਹਿੰਦੀ, ਉਹ ਜੀਵ ਇਸਤਰੀ ਜਗਿਆਸੂ ਅਰਦਾਸ ਕਰਦੀ ਹੈ, ਸਹਾਇਤਾ ਮੰਗਦੀ ਹੈ ਅਤੇ ਪਰਮਾਤਮਾ ਦੇ ਗੁਣ ਯਾਦ ਕਰਦੀ ਹੈ। ਸਰੇਂਦੀ ਦਾ ਅਰਥ ਯਾਦ ਕਰਨਾ, ਗੁਣ ਸਾਰੀ ਪ੍ਰਭ ਭਾਵਾਂ, ਕਿਉਂਕਿ ਜਿਹੜੇ ਗੁਰਮੁਖੋ ਦੇ ਗੁਣਾਂ ਨੂੰ ਸਾਰੀ ਦਾ ਅਰਥ ਚੇਤੇ ਕਰਦੇ ਨੇ ਉਹ ਪਰਮਾਤਮਾ ਨੂੰ ਭਾਉਂਦੇ ਨੇ, ਚੰਗੇ ਲੱਗਦੇ ਨੇ। ਫਿਰ ਕਹਿੰਦੇ ਸਾਚੈ ਮਹਿਲ ਰਹਿ ਬੈਰਾਗੀ ਆਵਣ ਦੇਹ ਤਾਂ ਆਵਾਂ। ਕਹਿੰਦੇ ਹੇ ਪ੍ਰਭੂ ਜਿਹੜੀ ਅਵਸਥਾ ਵਿੱਚ ਜਿਹੜੇ ਮਹਿਲ ਵਿੱਚ ਤੂੰ ਰਹਿੰਦਾ ਉਹਦੇ ਵਿੱਚ ਮੈਂ ਖੁਦ ਨਹੀਂ ਆ ਸਕਦਾ, ਮੇਰੇ ਤੋਂ ਪੰਧ ਤੈਅ ਨਹੀਂ ਹੁੰਦਾ। ਆਵਣ ਦੇਹ ਮੈਨੂੰ ਆਉਣ ਦੀ ਸ਼ਕਤੀ ਦੇ ਤਾਂ ਆਵਾਂ, ਤਾਂ ਹੀ ਮੈਂ ਤੇਰੇ ਤੱਕ ਆ ਸਕਣਾ। ਸਾਚੈ ਮਹਿਲ ਰਹਿ ਬੈਰਾਗੀ ਆਵਣ ਦੇਹ ਤਾਂ ਆਵਾਂ। ਫਿਰ ਸਾਹਿਬ ਕਹਿੰਦੇ ਨੀ ਮਾਣੀ ਨੀ ਤਾਣੀ ਹਰ ਬਿਨ, ਤੇਰੇ ਸਹਾਰੇ ਤੋਂ ਬਿਨਾਂ ਮੈਂ ਨਿਮਾਣਾ ਹਾਂ ਅਤੇ ਨਿਤਾਣਾ ਹਾਂ। ਨਿਤਾਣੇ ਦਾ ਅਰਥ ਮੇਰੇ ਵਿੱਚ ਸ਼ਕਤੀ ਕੋਈ ਨਹੀਂ ਤੁਰਨ ਦੀ, ਮੇਰੇ ਵਿੱਚ ਕਮਜ਼ੋਰੀ ਆ ਗਈ, ਤੂੰ ਮੇਰਾ ਪੱਲਾ ਫੜ, ਮੇਰਾ ਹੱਥ ਫੜ, ਮੈਨੂੰ ਅੱਗੇ ਲੈ ਕੇ ਜਾ, ਮੇਰੇ ਵਿੱਚ ਸ਼ਕਤੀ ਭਰ। ਸਾਹਿਬ ਕਹਿੰਦੇ ਨੀ ਮਾਣੀ ਨੀ ਤਾਣੀ ਹਰ ਬਿਨ, ਕਿਉਂ ਪਾਵੈ ਸੁੱਖ ਮਹਿਲੀ, ਤੇਰੇ ਘਰ ਵਿੱਚ ਕਿਵੇਂ ਮੈਨੂੰ ਥਾਂ ਮਿਲੇ, ਮੇਰੇ ਵਿੱਚ ਉਹ ਗੁਣ ਹੀ ਨਹੀਂ ਹਨ, ਉਸ ਤਰ੍ਹਾਂ ਦਾ ਜੀਵਨ ਹੀ ਨਹੀਂ ਹੈ। ਕਹਿੰਦੇ ਨਾਨਕ ਜੇਠ ਜਾਣੈ ਤਿਸ ਜੈਸੀ, ਜੇ ਕੋਈ ਮਨੁੱਖ ਇਸ ਜੇਠ ਦੇ ਤਪਦੇ ਹੋਏ ਮਹੀਨੇ ਵਿੱਚ ਵਿਕਾਰਾਂ ਦੀ ਤਪਦੀ ਹੋਈ ਲੋਹ ਵਿੱਚ ਤਿਸ ਜੈਸੀ ਪਰਮਾਤਮਾ ਵਰਗਾ ਹੋ ਜਾਏ, ਉਹਦਾ ਰੂਪ ਧਾਰਨ ਕਰ ਜਾਏ, ਉਹਦਾ ਸਰੂਪ ਬਣ ਜਾਏ, ਨਾਨਕ ਜੇਠ ਜਾਣੈ ਜਿਸ ਤਿਸ ਜੈਸੀ ਕਰਮ ਮਿਲੈ। ਕਰਮ ਦਾ ਅਰਥ ਹੈ ਬਖਸ਼ਿਸ਼ ਦੁਆਰਾ, ਗੁਣ ਗਹਿਲੀ, ਗਹਿਲੀ ਦਾ ਅਰਥ ਹੈ ਗਹਿਣਾ ਫੜਨਾ। ਜੇ ਕੋਈ ਗੁਰਮੁਖ ਜੀਵ ਇਸਤਰੀ ਪਰਮਾਤਮਾ ਦੇ ਗੁਣਾਂ ਨੂੰ ਫੜ ਲਵੇ ਤਾਂ ਫਿਰ ਉਹਦੇ ਮਹਿਲ ਵਿੱਚ ਉਹ ਪ੍ਰਵਾਨ ਹੋ ਜਾਂਦਾ ਹੈ। ਇਹ ਹੈ ਉਹਦਾ ਓਟ ਇਸ ਸ਼ਬਦ ਵਿੱਚ। ਅੱਧੇ ਸ਼ਬਦ ਪਹਿਲੇ ਵਿੱਚ ਸਾਡੀ ਕਮਜ਼ੋਰੀ ਗਿਣੀ ਗਈ ਹੈ ਅਤੇ ਅਗਲੇ ਅੱਧੇ ਸ਼ਬਦ ਵਿੱਚ ਅਰਦਾਸ ਦਾ ਆਸਰਾ ਲੈ ਕੇ ਉਹਦੇ ਘਰ ਤੱਕ ਜਾਣ ਦੀ ਜਾਚ ਦੱਸੀਏ, ਕਮਜ਼ੋਰੀ ਕਿਵੇਂ ਮਿਟੇਗੀ ਖੁਰਾਕ ਨਾਲ, ਅਤੇ ਖੁਰਾਕ ਕਿਹੜੀ ਹੈ? ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਮ ਸਿੱਖ ਦੀ ਖੁਰਾਕ ਹੈ, ਉਹਦੀ ਯਾਦ ਨੂੰ ਪਕਾਈਏ। ਆਓ ਦੋ ਚਾਰ ਮਿੰਟ ਗੁਰੂ ਚਰਨਾਂ ਨਾਲ ਜੁੜੀਏ। ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਮਨ ਰੇ ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਮਨ ਰੇ ਪ੍ਰਭ ਕੀ ਸਰਨ ਵਿਚਾਰੋ। ਜੇ ਸਿਮਰਤ ਗਨ ਕਾਸ਼ੀ ਉਦਰੀ, ਜੇ ਸਿਮਰਤ ਗਨ ਕਾਸ਼ੀ ਉਦਰੀ, ਤਾਂ ਕੋ ਜਸ ਉਰਤਾਰੋ, ਤਾਂ ਕੋ ਜਸ ਉਰਤਾਰੋ, ਅਟਲ ਪਇਓ ਤ੍ਰੂ ਜਾਂ ਕੈ ਸਿਮਰਨ, ਅਟਲ ਪਇਓ ਤ੍ਰੂ ਜਾਂ ਕੈ ਸਿਮਰਨ, ਤਾਂ ਕੋ ਜਸ ਉਰ ਧਾਰੋ, ਤਾਂ ਕੋ ਜਸ ਉਰ ਧਾਰੋ। ਪ੍ਰਭ ਕੀ ਸਰਨ ਵਿਚਾਰੋ ਰੇ ਮਨ, ਪ੍ਰਭ ਕੀ ਸਰਨ ਵਿਚਾਰੋ, ਪ੍ਰਭ ਕੀ ਸਰਨ ਵਿਚਾਰੋ ਰੇ ਮਨ, ਪ੍ਰਭ ਕੀ ਸਰਨ ਵਿਚਾਰੋ, ਪ੍ਰਭ ਕੀ ਸਰਨ। ਪ੍ਰਭ ਕੀ ਸਰਨ ਵਿਚਾਰੋ ਰੇ ਮਨ, ਪ੍ਰਭ ਕੀ ਸਰਨ ਵਿਚਾਰੋ, ਪ੍ਰਭ ਕੀ ਸਰਨ ਵਿਚਾਰੋ ਰੇ ਮਨ, ਪ੍ਰਭ ਕੀ ਸਰਨ ਵਿਚਾਰੋ, ਪ੍ਰਭ ਕੀ ਸਰਨ। ਇਸ ਸ਼ਰਨ ਦਾ ਭਾਵ ਹੈ ਹਜ਼ੂਰੀ ਵਿੱਚ ਰਹਿਣਾ। ਸਿੱਖੀ ਦਾ ਨਾਮ ਵੀ ਇਹ ਹੈ, ਪਰਮਾਤਮਾ ਦੀ ਹਜ਼ੂਰੀ ਵਿੱਚ ਰਹਿ ਕੇ ਜਪਣਾ। ਸਿੱਖੀ ਕੋਈ ਯੋਗ ਮਤ ਨਹੀਂ ਹੈ, ਉਹ ਕਿਸੇ ਨਾਲ ਸੰਬੰਧਿਤ ਹੈ। ਸ਼ਰਨ ਇੱਕ ਵਿਧੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਕਿਸੇ ਦੀ ਗੋਦ ਵਿੱਚ ਬਹਿ ਕੇ ਉਹਨੂੰ ਜਪਣਾ। ਸੋ ਇਸ ਤਰੀਕੇ ਨਾਲ ਉਹਦੇ ਨਾਲ ਸਾਂਝ ਵੱਧਦੀ। ਇੰਨੀਆਂ ਬੇਨਤੀਆਂ ਪ੍ਰਵਾਨ, ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।